647-290-3773 यानी 647-290-3773।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल।
The biggest South Asian media group, Y Media. Y Media has 6 media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards. The biggest South Asian media group, Y Media. Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com. South Asian
Pulse. The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Thank you. You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਹੈ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
मेरा मिशन
है UN के क्लाइमेट गोल्स को एडवांस करना,
ग्लोबल लिंक क्रिएट करना,
टेक्नोलॉजी में ग्लोबल लैंग्वेज बनाना।
एल्गोमा यूनिवर्सिटी स्पेशल मिशन हुन ब्रैम्पटन विच। एल्गोमा यूनिवर्सिटी एक वेलकमिंग, इंक्लूसिव, सेफ, रिस्पेक्टफुल लर्निंग कम्युनिटी बनाने की कमिटमेंट है। एक एहोजा इंस्टीट्यूशन जो स्टूडेंट, स्टाफ ते विजिटर्स नु दुनिया दे हर हिस्से तो सीखन दा मौका दिंदा है। यही है जो एल्गोमा यूनिवर्सिटी नु स्पेशल बनाउंदा है। तुहाडा स्पेशल मिशन की है, ए जानन लई अज ही विजिट करो elgomau.ca ते।
दिस एड फॉर फिज इज ओनली 25 सेकंड्स लॉन्ग, बट वी हैड टू पे फॉर 30। दोज लेफ्ट ओवर 5 सेकंड्स शुडंट जस्ट डिसअपीयर, राइट? इट्स काइंड ऑफ लाइक व्हाट हैपेंस टू योर अनयूज्ड मोबाइल डेटा एट द एंड ऑफ ईच मंथ। Except that Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
Got cricket on your mind? World ke best cricketers aa rahe hain Brampton mein battle karne. Catch Babar Azam, David Warner, Chris Lynn, Shaheen Shah Afridi, Shakib Al Hassan and aur bhi kai sare superstars in action from July 25th to August 11th at the TD Cricket Arena, Brampton. Abhi apni tickets book kare at tickets.gt20.ca and don't miss out on North America's biggest cricketing event.
Hello, Y Media family, a very warm welcome. Main RJ Tania Y Media de vallon Radio Y South Asian Pulse Prime Time te thode saryan da swagat karde haan. Har din apan right on time hazir ho jande haan Y Media updates de naal. Shehar diyan khabran, desh videsh diyan khabran, entertainment and with all the essential information. Sunday Revo Radio Y for all the updates. Y Media presents 7 platforms. Je tusi kar rahe ho, tusi dekh sakde ho Y and Y Plus 24/7. 24 ਘੰਟੇ 70 ਦਿਨ ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ। ਲੋਕਲ ਨੰਬਰ ਆਪਣੇ ਕੋਲ ਰੱਖੋ 6647910 5000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦ ਵੀਕਲੀ ਅਪਡੇਟਸ। southasiandaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਪੜ ਸਕਦੇ ਹੋ। ਨਾਲ ਦੀ ਨਾਲ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ, ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲ, ਰੇਡੀਓ ਐਸ ਵੈਲ ਐਸ ਸਾਡੀ ਵੈਬਸਾਈਟ ਅਸੈਸ ਕਰ ਸਕਦੇ ਹੋ। ਟੂ ਗੈਟ ਇਨ ਟੱਚ ਵਿਦ ਆਲ ਆਵਰ ਪਲੈਟਫਾਰਮਸ, ਤੁਸੀਂ ਸਾਨੂੰ ਸੋਸ਼ਲ ਮੀਡੀਆ ਤੇ ਵੀ ਫਾਲੋ ਕਰਨਾ ਬਿਲਕੁਲ ਨਾ ਭੁੱਲਿਓ। ਫੇਸਬੁੱਕ ਐਂਡ ਯੂਟਿਊਬ ਇਜ਼ ਵਾਈ ਮੀਡੀਆ, ਐਕਸ ਇਜ਼ ਵਾਈ ਮੀਡੀਆ ਗਰੁੱਪ, ਇੰਸਟਾ ਟਿਕਟੋਕ ਇਜ਼ ਵਾਈ ਮੀਡੀਆ ਅੰਡਰਸਕੋਰ ਗਰੁੱਪ। ਵੈਦਰ ਦੀ ਅੱਜ ਗੱਲ ਕਰੀਏ, ਥੋੜਾ ਜਿਹਾ ਸਨੀ ਐਂਡ ਕਲਾਉਡੀ ਦਿਨ ਰਹੇਗਾ ਐਂਡ ਰਾਈਟ ਨਾਓ ਟੈਂਪਰੇਚਰ ਇਜ਼ ਅਪਰੋਕਸੀਮੇਟਲੀ 21 ਡਿਗਰੀ ਸੈਲਸੀਅਸ ਐਂਡ ਥੋੜਾ ਜਿਹਾ ਮੌਸਮ ਕੱਲ ਨਾਲ ਅੱਜ ਚੇਂਜ ਹੋ ਚੁੱਕਿਆ ਹੈ ਕਿਉਂਕਿ ਅੱਜ 40% ਚਾਂਸਿਸ ਦਿਖਾਏ ਜਾ ਰਹੇ ਨੇ ਰੇਨ ਦੇ, ਸੋ ਸ਼ਾਇਦ ਅੱਜ ਬਾਰਿਸ਼ ਵੀ ਹੋ ਸਕਦੀ ਆ। ਮੈਕਸੀਮਮ ਟੈਂਪਰੇਚਰ ਅੱਜ 28 ਡਿਗਰੀ ਸੈਲਸੀਅਸ ਤੱਕ ਜਾਣਾ ਐਂਡ ਸਨਸੈਟ ਸਾਨੂੰ 8:50 ਦੇ ਕਰੀਬ ਦੇਖਣ ਨੂੰ ਮਿਲੇਗਾ ਵਿਦ 25 ਡਿਗਰੀ ਸੈਲਸੀਅਸ। ਕੱਲ ਦੀ ਗੱਲ ਕਰੀਏ, ਕੱਲ ਨੂੰ ਮੈਕਸੀਮਮ ਟੈਂਪਰੇਚਰ ਜਾਊਗਾ 27 ਡਿਗਰੀ ਸੈਲਸੀਅਸ ਤੱਕ ਐਂਡ ਕੱਲ ਨੂੰ 60% ਚਾਂਸਿਸ ਨੇ ਰੇਨ ਦੇ। ਇਹਦੇ ਨਾਲ ਹੀ ਜੇ ਤੁਹਾਡੇ ਤੋਂ ਕੋਈ ਵੀ ਸਪੋਂਸਰ ਅਪਡੇਟ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਨੰਬਰ ਟੂ ਕਾਲ ਇਜ਼ 416-475-5000। ਸਾਡੇ ਨਾਲ ਜੁੜ ਚੁੱਕੇ ਹਨ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਵਿਦ ਹੈਡਲਾਈਨਸ ਐਂਡ ਸਟੋਰੀ ਬਿਹਾਈਂਡ ਹੈਡਲਾਈਨਸ। ਜੀ ਯੁਧਵੀਰ ਜੀ,
ਯੂ ਕੈਨ ਲਿਸਨ ਟੂ ਦ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaswal 647-272-8182 or visit southasiandaily.com. South Asian
Fund. ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ, ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲਾ ਕੇ। ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਹੀ ਵਧੀਆ ਬੀਤਰਾ ਹੋਏਗਾ, ਜਿੱਥੇ ਅੱਜ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਸਾਡੀ ਨਿਗਾਹ ਯੂਐਸ ਦੇ ਉੱਤੇ ਬਰਕਰਾਰ ਹੈ। ਯੂਐਸ ਦੇ ਵਿੱਚ ਵੈਸੇ ਤੇ ਜਦੋਂ ਤੋਂ ਜੋ ਬਾਈਡਨ ਸਿੰਸ ਹੀ ਹੈਜ਼ ਸਟੈਪ ਡਾਊਨ, ਉਸ ਵੇਲੇ ਤੋਂ ਬਹੁਤ ਸਾਰੀਆਂ ਡਿਵੈਲਪਮੈਂਟਸ ਜਿਹੜੀਆਂ ਨੇ ਹੋ ਰਹੀਆਂ ਨੇ। ਕਮਲਾ ਹੈਰਿਸ ਦੇ ਬਾਰੇ ਬਹੁਤ ਜ਼ਿਆਦਾ ਚਰਚਾ ਹੈ ਕਿਉਂਕਿ ਆਲਮੋਸਟ ਨੰਬਰਸ ਤੋਂ ਉਹਨਾਂ ਕੋਲ ਮੌਜੂਦ ਹੀ ਨੇ। ਸ਼ੀ ਵਿਲ ਸਿਕਿਓਰ ਦ ਡੈਮੋਕ੍ਰੈਟ ਨੋਮੀਨੇਸ਼ਨ, ਲੇਕਿਨ ਅਗਲਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਕਿਆ ਕਮਲਾ ਹੈਰਿਸ ਵਿਲ ਸ਼ੀ ਬੀ ਏਬਲ ਟੂ ਡਿਫੀਟ ਡੋਨਲਡ ਟਰੰਪ, ਦੈਟਸ ਦ ਕੀ ਕੁਐਸਚਨ। ਔਰ ਕੱਲ ਇੱਕ ਹੋਰ ਚਰਚਾ ਹੈ, ਇਹਦੇ ਤੇ ਆਉਂਦੇ ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਉੱਤੇ ਵੀ ਆਉਂਦੇ ਹਾਂ ਅਸੀਂ ਦੁਬਾਰਾ ਤੋਂ। ਲੇਕਿਨ ਕੱਲ ਜਿਹੜੀ ਚਰਚਾ ਰਹੀ ਉਹ ਇਸ ਗੱਲ ਦੀ ਰਹੀ ਕਿ ਯੂਐਸ ਸੀਕਰੇਟ ਸਰਵਿਸ ਉਹਨਾਂ ਦੇ ਜਿਹੜੇ ਡਾਇਰੈਕਟਰ ਸੀਗੇ ਸ਼ੀ ਵਾਸ ਗ੍ਰਿਲਡ, ਔਰ ਕਾਫੀ ਸਾਰੇ ਸਵਾਲ ਉਹਨਾਂ ਨੂੰ ਪੁੱਛੇ ਗਏ ਕਿ ਆਖਿਰਕਾਰ ਇੱਕ 20 ਸਾਲ ਦਾ ਨੌਜਵਾਨ ਜਿਹੜਾ ਉਹ ਕਿਸ ਤਰ੍ਹਾਂ ਡੋਨਲਡ ਟਰੰਪ ਦੇ ਇੰਨੇ ਕਰੀਬ ਕਿੱਦਾਂ ਆ ਗਿਆ। ਇਹ ਅਹਿਮ ਸਵਾਲ ਸੀਗਾ ਕਿ ਆਖਿਰਕਾਰ ਜੇ 20 ਸਾਲ ਦਾ ਨੌਜਵਾਨ, ਮਤਲਬ ਗੋਲੀ ਉਹਨਾਂ ਦੇ ਕੰਨ ਨੂੰ ਛੂ ਕੇ ਨਿਕਲ ਗਈ। ਹੁਣ ਟਰੰਪ ਸਾਹਿਬ ਤੇ ਕਹਿੰਦੇ ਨੇ ਕਿ ਅੱਧਾ ਇੰਚ ਵੀ ਇਸ ਤਰਫ਼ ਹੁੰਦੇ ਤੇ ਬਸ ਹੀ ਕੁਡ ਹੈਵ ਬੀਨ ਕਿਲਡ, ਔਰ ਗੱਲ ਵੀ ਸਹੀ ਹੈ। ਔਰ ਕੱਲ ਜੇ ਤੁਸੀਂ ਕਮੇਟੀ ਦੇ ਸਾਹਮਣੇ ਜਦੋਂ ਪੇਸ਼ ਹੋਏ ਨੇ, ਪਹਿਲਾਂ ਪ੍ਰੈਸ ਕਾਨਫਰੰਸ ਹੋਈ ਅਸੀਂ ਤੁਹਾਡੇ ਨਾਲ ਵਾਈ ਮੀਡੀਆ ਲਾਈਵ, ਲਾਈਵ ਦਾ ਮਤਲਬ ਇਹ ਹੁੰਦਾ ਕਿ ਕੋਈ ਵੀ ਚੀਜ਼ ਜੋ ਖਬਰ ਜਿੱਦਾਂ ਹੀ ਆਉਂਦੀ ਹੈ ਅਸੀਂ ਲਾਈਵ ਉਸੇ ਸਮੇਂ ਤੁਹਾਡੇ ਲਈ ਪੇਸ਼ ਕਰ ਦਿੰਦੇ ਹਾਂ। ਸੋ ਵਾਈ ਮੀਡੀਆ 5 ਘੰਟੇ ਸਵੇਰੇ ਔਰ 5 ਘੰਟੇ ਸ਼ਾਮ ਨੂੰ ਲਾਈਵ, ਸੋ ਸਵੇਰੇ 9 ਤੋਂ 2 ਲਾਈਵ, ਸ਼ਾਮ ਨੂੰ 6:30 ਤੋਂ ਲੈ ਕੇ ਰਾਤ ਦੇ 11:30 ਤੱਕ ਲਾਈਵ। ਸੋ 5 ਘੰਟੇ ਸਵੇਰੇ 5 ਘੰਟੇ ਸ਼ਾਮ ਨੂੰ ਵਾਈ ਮੀਡੀਆ ਲਾਈਵ, ਲਗਾਤਾਰ ਜੋ ਖਬਰ ਆਉਂਦੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਸੋ ਉਸ ਸਮੇਂ ਜਦੋਂ ਇਹ ਖਬਰ ਆਈ ਕਿ ਯੂਐਸ ਸੀਕਰੇਟ ਸਰਵਿਸ ਦੇ ਜਿਹੜੇ ਡਾਇਰੈਕਟਰ ਨੇ ਸ਼ੀ ਵਾਸ ਐਕਸਪਲੇਨਿੰਗ ਕਿ ਕੀ ਡਿਟੇਲਸ ਹੋਈਆਂ, ਬਾਅਦ ਦੇ ਵਿੱਚ ਉਹਨਾਂ ਦੀ ਸੈਨੇਟ ਕਮੇਟੀ ਦੇ ਸਾਹਮਣੇ ਹੀਅਰਿੰਗ ਦੇ ਵਿੱਚ ਸ਼ੀ ਵਾਸ ਗ੍ਰਿਲਡ ਅਲੋਟ, ਇੱਥੇ ਤੱਕ ਕਿ ਉਹਨਾਂ ਦੇ ਸਿੱਧੇ ਅਸਤੀਫੇ ਦੀ ਮੰਗ ਕਰ ਦਿੱਤੀ ਗਈ ਕਿ ਯੂਐਸ ਉਹਨਾਂ ਨੂੰ ਪੁੱਛਿਆ ਗਿਆ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਆ, ਔਰ ਡਾਇਰੈਕਟਰ ਕਦੋਂ ਤੋਂ ਹੈਗੇ ਹੋ ਤੁਸੀਂ? ਉਹ ਕਹਿੰਦੇ ਜੀ 22 ਸਾਲ ਹੋ ਗਏ ਕੰਮ ਕਰਦੇ ਆ, 2 ਸਾਲ ਤੋਂ ਡਾਇਰੈਕਟਰ ਹੋ। ਉਹ ਕਹਿੰਦੇ ਬੰਦਾ ਕੋਈ ਫਾਇਰ ਕੀਤਾ ਕਿ ਨਹੀਂ ਕੀਤਾ, ਕਿਸੇ ਨੂੰ ਤੁਸੀਂ ਕੋਈ ਐਕਸ਼ਨ ਲਿਆ ਕਿ ਨਹੀਂ ਲਿਆ ਕੋਈ? ਸੋ ਉਹ ਕੀ ਕਿਹਾ ਉਹਨਾਂ ਨੇ ਕੱਲ, ਕਾਫੀ ਜ਼ਿਆਦਾ ਉਹਨਾਂ ਨੂੰ ਸਵਾਲ ਜਵਾਬ ਕੀਤੇ ਗਏ, ਔਰ ਅਸਲ ਦੇ ਵਿੱਚ ਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਹੀ ਨਹੀਂ ਸੀ ਉਹਨਾਂ ਕੋਲ ਕਿ ਆਖਿਰਕਾਰ ਇਹ ਕਿੱਦਾਂ ਇੰਪੋਸੀਬਲ ਹੈ। ਐਨੀਵੇਜ਼, ਇਹਦੇ ਤੇ ਚਰਚਾ ਸਾਡੀ ਅੱਜ ਜਾਰੀ ਰਹੇਗੀ, ਔਰ ਟਰੰਪ ਨੇ ਵੀ ਕੱਲ ਫੋਕਸ ਨਿਊਜ਼ ਨੂੰ ਇੰਟਰਵਿਊ ਦਿੱਤਾ, ਨਾਲ ਉਹਨਾਂ ਦੇ ਜੀ ਡੀ ਵੈਂਸ ਵੀ ਸੀਗੇ, ਉਹਨਾਂ ਨੇ ਵੀ ਇੰਟਰਵਿਊ ਦਿੱਤਾ। ਜ਼ਾਹਿਰ ਜੀ ਗੱਲ ਹੈ ਕਮਲਾ ਹੈਰਿਸ ਨੂੰ ਦੋਨਾਂ ਨੇ ਹੀ ਕਾਫੀ ਜ਼ਿਆਦਾ ਕ੍ਰਿਟੀਸਾਈਜ਼ ਕੀਤਾ, ਉਹ ਤਾਂ ਪੋਲੀਟੀਕਲ ਗੱਲ ਵੀ ਹੈ ਔਰ ਉਹਨਾਂ ਨੂੰ ਪੁੱਛਿਆ ਗਿਆ ਕਿ ਅਸੈਸੀਨੇਸ਼ਨ ਦੇ ਬਾਰੇ ਔਰ ਕੀ ਤੁਹਾਨੂੰ ਪੁੱਛਿਆ ਸੀਗਾ। ਟਰੰਪ ਸਾਹਿਬ ਕਹਿੰਦੇ ਕਿ ਮੈਂ 15 ਮਿੰਟ ਹੋਰ ਡਿਲੇ ਕਰ ਲੈਣਾ ਸੀ ਤੇ ਇਹਦੇ ਬਾਰੇ ਵੀ ਚਰਚਾ ਕਰਾਂਗੇ। ਸੋ ਕੱਲ ਯੂਐਸ ਤੋਂ ਕਾਫੀ ਕੁਝ ਹੈ ਸਾਡੇ ਕੋਲ। ਯੂਐਸ ਤੋਂ ਇਲਾਵਾ ਅੱਜ ਅਸੀਂ ਗੱਲਬਾਤ ਕਰਾਂਗੇ ਪੈਰਿਸ ਓਲੰਪਿਕਸ ਦੀ। ਮੈਂ ਗੱਲ ਲਗਾਤਾਰ ਹੁਣ ਤੁਹਾਡੇ ਨਾਲ ਰੋਜ਼ ਕਰਨੀ ਹੈ ਕਿਉਂਕਿ ਪੈਰਿਸ ਓਲੰਪਿਕ ਸਟਾਰਟ ਹੋ ਰਹੇ ਹੈ ਔਰ ਇਜ਼ਰਾਈਲ ਔਰ ਗਜ਼ਾ ਦੇ ਵਿੱਚ ਜੋ ਟੈਂਸ਼ਨ ਨੇ ਉਸ ਤੋਂ ਬਾਅਦ ਇਜ਼ਰਾਈਲੀ ਟੀਮ ਨੂੰ ਤਾਂ 24/7 ਜ਼ਬਰਦਸਤ ਕਹਿੰਦੇ ਜੀ ਪ੍ਰੋਟੈਕਸ਼ਨ, ਕਿਉਂਕਿ ਤੁਹਾਨੂੰ ਯਾਦ ਹੋ ਇੱਕ ਵਾਰ ਬਹੁਤ ਸਾਲ ਪਹਿਲਾਂ ਵੀ ਉਹ ਕਹਾਣੀ ਫਿਰ ਕਿਸ ਦਿਨ ਸ਼ੇਅਰ ਕਰਾਂਗੇ, ਵੈਸੇ ਇੱਕ ਦੋ ਵਾਰ ਪਹਿਲਾਂ ਸ਼ੇਅਰ ਕਰ ਚੁੱਕੇ ਹਾਂ ਕਿ ਇਜ਼ਰਾਈਲ ਦੇ ਜਿਹੜੇ ਓਲੰਪਿਕਸ ਦੇ ਪਲੇਅਰਸ ਸੀਗੇ ਉਹਨਾਂ ਨੂੰ ਕਿਸ ਤਰ੍ਹਾਂ ਅਟੈਕ ਕੀਤਾ ਗਿਆ ਸੀਗਾ ਉਹ ਕਹਾਣੀ ਫਿਰ ਕਿਸ ਦਿਨ, ਲੇਕਿਨ ਇਸ ਵਾਰ ਕਾਫੀ ਜ਼ਿਆਦਾ ਉਹਨਾਂ ਲਈ ਸਿਕਿਉਰਿਟੀ ਹੈ। ਅੱਛਾ, ਓਲੰਪਿਕ ਮੈਡਲਸ ਜਿਹੜੇ ਨੇ ਇਹਦੇ ਵਿੱਚ ਦੇ ਆਲ ਆਰ ਕੰਟੇਨਿੰਗ ਅ ਪੀਸ ਆਫ ਮੈਟਲ ਫਰੋਮ ਈਫਲ ਟਾਵਰ, ਇਹ ਬੜੀ ਇੰਟਰਸਟਿੰਗ ਚੀਜ਼ ਹੈ। ਸੋ ਇਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪੈਰਿਸ ਓਲੰਪਿਕਸ ਦੇ ਵਿੱਚ ਕਿੰਨੀਆਂ ਸਪੋਰਟਸ ਨੇ, ਕਿੰਨੀਆਂ ਕੰਟਰੀਜ਼ ਪਾਰਟੀਸਪੇਟ ਕਰ ਰਹੀਆਂ ਨੇ। ਇੰਡੀਆ ਦੀ ਜਿਹੜੀ ਮੈਨਸ ਫੀਲਡ ਹਾਕੀ ਟੀਮ ਆ ਕੁਆਲੀਫਾਈ ਕਰ ਗਈ ਹੈ ਪਰ ਵੁਮੈਨ ਫੀਲਡ ਹਾਕੀ ਟੀਮ ਨੇ ਕੁਆਲੀਫਾਈ ਨਹੀਂ ਕੀਤਾ। ਕੈਨੇਡਾ ਦੀ ਟੀਮ ਅਨਫੋਰਚੁਨੇਟਲੀ ਮੈਨਸ ਹਾਕੀ ਟੀਮ ਵਿੱਚ ਨਹੀਂ ਕੁਆਲੀਫਾਈ ਕੀਤੀ। ਪਾਕਿਸਤਾਨ ਦੀ ਟੀਮ ਵੀ ਨਹੀਂ ਹੈਗੀ ਹੈ ਔਰ ਇੰਡੀਆ ਲਈ ਬੜਾ ਚੈਲੰਜ ਹੈ ਕਿਉਂਕਿ ਟੀਮਸ ਬੜੀਆਂ ਜ਼ਬਰਦਸਤ ਨੇ। ਮੈਂ ਮੈਨਸ ਹਾਕੀ ਟੀਮ ਦੀ ਖਾਸ ਕਵਰੇਜ ਤੁਹਾਡੇ ਲਈ ਇੱਕ ਖਾਸ ਪ੍ਰੋਗਰਾਮ ਚੈਨਲ ਵਾਈ ਦੇ ਉੱਤੇ ਪੇਸ਼ ਕਰਨ ਜਾ ਰਿਹਾ ਜਿਹਦੇ ਵਿੱਚ ਕਿ ਸਾਰੀਆਂ ਟੀਮਸ ਬਾਰੇ ਦੱਸਾਂਗਾ। ਬੈਲਜੀਅਮ, ਨਿਊਜ਼ੀਲੈਂਡ, ਅਰਜਨਟਾਈਨਾ, ਆਸਟ੍ਰੇਲੀਆ, ਜਰਮਨੀ, ਮਜ਼ਾ ਆਏਗਾ ਤੁਹਾਨੂੰ ਦੇਖ ਕੇ ਕਿਹਾ ਸਾਰਾ ਟੀਮਸ ਦਾ ਲਾਈਨਅਪ ਹੈ। ਔਰ ਮੈਂ ਇੱਥੇ ਗੱਲ ਕਹਿ ਸਕਦਾ ਜਦ ਮੈਂ ਸਾਰਾ ਕੁਝ ਦੇਖ ਰਿਹਾ ਐਨਾਲਿਸਿਸ ਕਰ ਰਿਹਾ ਤੁਹਾਡੇ ਵਾਸਤੇ, ਮੈਡਲ ਜਿੱਤਣਾ ਹੀ ਬਹੁਤ ਜ਼ਿਆਦਾ ਚੈਲੰਜਿੰਗ ਹੈ। ਗੋਲਡ ਮੈਡਲ ਤਾਂ ਹਜੇ ਦੂਰ ਦੀ ਗੱਲ ਹੈ ਨਾ, ਗੋਲਡ ਹੈ ਕਿ ਸਿਲਵਰ ਹੈ ਕਿ ਮਤਲਬ ਬ੍ਰੋਂਜ਼ ਮੈਡਲ ਵੀ ਜਿੱਤਣਾ, ਜਿਹੜੀ ਵੀ ਟੀਮ ਜਿੱਤੇਗੀ ਬਹੁਤ ਫਸਵੀਂ ਟੱਕਰ ਹੈ। ਮਜ਼ਾ ਆਏਗਾ ਤੁਹਾਨੂੰ ਇੱਕ ਇੱਕ ਮੈਚ ਦੇਖ ਕੇ ਫੀਲਡ ਹਾਕੀ ਦਾ। ਫੀਲਡ ਹਾਕੀ ਤੋਂ ਇਲਾਵਾ ਸਾਡੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਚਾਹੇ ਐਥਲੈਟਿਕਸ ਹੈ, ਚਾਹੇ ਫਿਰ ਸਵਿਮਿੰਗ ਹੈ, ਚਾਹੇ ਰੈਸਲਿੰਗ ਹੈ, ਵੇਟ ਲਿਫਟਿੰਗ ਹੈ, ਹਰ ਤਰ੍ਹਾਂ ਦਾ ਜਿਹੜਾ ਵੀ ਇਵੈਂਟ ਹੋਏ, ਜਿਹੜੀ ਵੀ ਸਪੋਰਟ ਹੋਏ, ਤੁਹਾਨੂੰ ਜ਼ਬਰਦਸਤ ਕਵਰੇਜ ਜਿਹੜੀ ਅਸੀਂ ਓਲੰਪਿਕਸ ਦੀ ਤੁਹਾਡੇ ਲਈ ਵਾਈ ਮੀਡੀਆ ਦੇ ਸਾਰੇ ਹੀ ਪਲੇਟਫਾਰਮਸ ਤੇ ਪੇਸ਼ ਕਰਾਂਗੇ। ਇਸ ਤੋਂ ਬਾਅਦ ਅਸੀਂ ਇੰਡੀਆ ਦੇ ਵਿੱਚ ਬਜਟ ਪੇਸ਼ ਹੋ ਗਿਆ ਜੀ ਬਿਲਕੁਲ, ਔਰ ਬਜਟ ਦੇ ਉੱਤੇ ਕਾਫੀ ਚਰਚਾ ਹੈ, ਕਿਹੜੇ ਨਵੇਂ ਟੈਕਸਿਸ ਲੱਗੇ ਨੇ, ਸਲੈਬਸ ਬਣ ਗਏ ਨੇ, ਸਰਕਾਰ ਦਾ ਕੀ ਕਹਿਣਾ ਇਸ ਟੈਕਸ ਦੇ ਬਾਰੇ, ਜ਼ਾਹਿਰ ਜੀ ਗੱਲ ਉਹਨਾਂ ਤੇ ਆਪਣੀ ਫੇਵਰ ਚ ਗੱਲ ਕਰਨੀ। ਔਰ ਓਪੋਜੀਸ਼ਨ ਨੇ ਦੇ ਵੁੱਡ ਸਲੈਮ ਦਾ ਬਜਟ ਕਿ ਨਹੀਂ ਜੀ ਬਜਟ ਦੇ ਵਿੱਚ ਕੁਝ ਨਹੀਂ ਹੈ, ਸੋ ਇਹਦੀ ਚਰਚਾ ਕਰਾਂਗੇ। ਪਾਕਿਸਤਾਨ ਤੋਂ ਗੱਲਬਾਤ ਕਰਾਂਗੇ, ਜੋ ਇਸ ਸਮੇਂ ਉੱਥੇ ਵੀ ਇਹੀ ਹੈ ਕਿ ਜਿਹੜੀ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਹੀ ਕਹਿ ਸਕਦੇ ਹਾਂ ਕਿਉਂਕਿ ਇਕੱਲੀ ਆਰਮੀ ਨਹੀਂ ਹੈ, ਨਾਲ ਉਹਨਾਂ ਦੇ ਪੋਲੀਟੀਕਲ ਪਾਰਟੀਜ਼ ਵੀ ਹੈਗੀਆਂ ਨੇ, ਪਾਕਿਸਤਾਨ ਮੁਸਲਿਮ ਲੀਗ ਨੂਨ, ਨਵਾਜ਼ ਸਾਹਿਬ ਦੀ ਪਾਰਟੀ, ਜਾਂ ਫਿਰ ਦੂਸਰੀ ਤਰਫ਼ ਪੀਪਲਸ ਪਾਰਟੀ ਆਫ ਪਾਕਿਸਤਾਨ ਜ਼ਰਦਾਰੀ ਸਾਹਿਬ, ਦੋਨਾਂ ਦੀ ਸਪੋਰਟ ਵੀ ਉਹਨਾਂ ਨੂੰ ਹਾਸਲ ਹੈ। ਸੋ ਇੱਕ ਤਰਫ਼ ਇਹ ਹੈ, ਇੱਕ ਤਰਫ਼ ਇਮਰਾਨ ਖਾਨ ਸਾਹਿਬ ਔਰ ਉਹਨਾਂ ਦੇ ਸਹਿਯੋਗੀ ਨੇ, ਔਰ ਹੁਣ ਕਾਫੀ ਜ਼ਿਆਦਾ ਚਰਚਾ ਜਿਹੜੀ ਆ ਹੁਣ ਲੱਭ ਪਈ ਹੈ 1971 ਦੀ। 1971 ਦੇ ਵਿੱਚ ਪਾਕਿਸਤਾਨ ਦੇ ਦੋ ਹਿੱਸੇ ਹੋ ਗਏ, ਈਸਟ ਔਰ ਵੈਸਟ ਪਾਕਿਸਤਾਨ, ਔਰ ਇਸ ਦਰਮਿਆਨ ਇੱਕ ਬੰਗਲਾਦੇਸ਼ ਬਣ ਗਿਆ ਔਰ ਇੱਕ ਪਾਕਿਸਤਾਨ ਰਹਿ ਗਿਆ। ਸੋ ਹੁਣ ਫਿਰ ਕਿਉਂ ਪਾਕਿਸਤਾਨ ਦੇ ਬਹੁਤ ਸਾਰੇ ਜਿਹੜੇ ਲੀਡਿੰਗ ਪੱਤਰਕਾਰ ਨੇ, ਇੱਕ ਦੋ ਨਹੀਂ, ਹੁਣ ਕਈ ਇਹਦੀ ਚਰਚਾ ਕਰ ਰਹੇ ਨੇ, ਆਰਟੀਕਲਸ ਲਿਖ ਰਹੇ ਨੇ, ਕਈ ਪੱਤਰਕਾਰ ਟੀਵੀ ਚੈਨਲਸ ਤੇ ਵੀ ਇਹਦੀ ਚਰਚਾ ਕਿਉਂ ਕਰ ਰਹੇ ਨੇ? ਉਹ ਕਹਿੰਦੇ ਉਹ ਜੋ 71 ਵਰਗੇ ਹਾਲਾਤ ਨੇ ਜੋ ਬੰਗਲਾਦੇਸ਼ ਜਦੋਂ ਬਣਿਆ, ਵੈਸੇ ਹੀ ਹਾਲਾਤ ਹੁਣ ਹੋ ਰਹੇ ਨੇ। ਔਰ ਇੱਕ ਦੋ ਨੇ ਜੀ, ਬਹੁਤ ਸਾਰੇ ਪੱਤਰਕਾਰ ਹੁਣ ਇਹਦੇ ਬਾਰੇ ਗੱਲ ਕਰ ਰਹੇ ਨੇ, ਇੰਕਲੂਡਿੰਗ ਮੈਨੀ ਆਫ ਦ ਲੀਡਿੰਗ ਵਨਸ ਐਸ ਵੈਲ, ਕਈ ਜਿਹੜੇ ਲੀਡਿੰਗ ਪੱਤਰਕਾਰ ਨੇ ਉਹ ਵੀ ਇਸ ਬਾਰੇ ਗੱਲ ਕਰ ਰਹੇ ਨੇ। ਅੱਛਾ, ਫਿਰ ਮੈਂ ਵੀ ਜਾਣਨਾ ਚਾਹ ਰਿਹਾ ਸੀਗਾ ਕਿ ਕਈ ਵਾਰ ਕੀ ਹੁੰਦਾ, ਇਟਸ ਮੇਅਰਲੀ ਅ ਰੈਟਰਿਕ, ਔਰ ਅਸਲੀਅਤ ਦੇ ਵਿੱਚ ਕੋਈ ਦਮਖਮ ਨਹੀਂ ਹੁੰਦਾ, ਬਟ ਉਹ ਜਦੋਂ ਆਪਣੇ ਕੁਝ ਚੀਜ਼ਾਂ ਵੀ ਇਹਦੇ ਸ਼ੇਅਰ ਕਰਦੇ ਨੇ ਤੇ ਉਹ ਕਹਿੰਦੇ ਜੀ ਜੇ USSR ਇਕਦਮ ਹੀ ਡਿਸਇੰਟੀਗ੍ਰੇਟ ਹੋ ਗਿਆ 1991 ਦੇ ਵਿੱਚ, ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਐਸਾ ਹੋ ਜਾਏਗਾ, ਔਰ ਪਾਕਿਸਤਾਨ ਦੇ ਵਿੱਚ ਵੀ ਐਸੇ ਹਾਲਾਤ ਬਣ ਰਹੇ ਨੇ। ਸੋ ਕਿਆ ਵਾਕਈ ਐਸੇ ਹਾਲਾਤ ਨੇ, ਤਾਂ ਫਿਰ ਸਿਰਫ ਆਪਣੀ ਰੇਟਿੰਗ ਵਧਾਉਣ ਵਾਸਤੇ ਜਾਂ ਵੈਸੇ ਹੀ ਚਰਚਾ ਇਹ ਸਾਰੀ ਹੋਈ ਜਾ ਰਹੀ ਹੈ? ਸੋ ਇਹਦੇ ਉੱਤੇ ਵੀ ਅਨਾਲਿਸਿਸ ਤੁਹਾਡੇ ਲਈ ਜਿਹੜਾ ਉਹ ਜ਼ਰੂਰ ਪੇਸ਼ ਕਰਾਂਗੇ। ਇਸ ਤੋਂ ਇਲਾਵਾ ਪਾਕਿਸਤਾਨ ਦੀ ਜਿਹੜੀ ਇਕਾਨਮੀ ਹੈ ਉਹਦੇ ਬਾਰੇ ਔਰੰਗਜ਼ੇਬ ਸਾਹਿਬ ਕੀ ਕਹਿ ਰਹੇ ਨੇ, ਉਹਨਾਂ ਦਾ ਕਹਿਣਾ ਕਿ ਬੜੀਆਂ ਜ਼ਬਰਦਸਤ ਇਕਨੋਮਿਕ ਅਚੀਵਮੈਂਟਸ ਪਾਕਿਸਤਾਨ ਕਰ ਰਹੇ ਆ, ਸੋ ਉਹਦੀ ਵੀ ਅਸੀਂ ਗੱਲਬਾਤ ਕਰਾਂਗੇ। ਇਮਰਾਨ ਖਾਨ ਸਾਹਿਬ ਦੇ ਵੀ ਕੁਝ ਬਿਆਨ ਆਏ ਨੇ, ਵਿਲ ਅਪਡੇਟ ਯੂ ਔਨ ਦੈਟ। ਸੋ ਪਾਕਿਸਤਾਨ ਦੇ ਵਿੱਚ ਬਹੁਤ ਕੁਝ ਹੈ। ਇਸ ਤੋਂ ਬਾਅਦ ਪੰਜਾਬ ਦੀ ਗੱਲ ਕਰਾਂਗੇ, ਵਰਿੰਦਰ ਜੀ ਪੂਰੀ ਡਿਟੇਲ ਰਿਪੋਰਟ ਪੇਸ਼ ਕਰਨਗੇ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਜਿਹੜੀਆਂ ਨੇ ਉਹ ਹੋ ਰਹੀਆਂ ਨੇ, ਸੋ ਉਹ ਵੀ ਗੱਲ ਕਰਾਂਗੇ। ਔਰ ਪੰਜਾਬ ਦੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਹਰਪਾਲ ਚੀਮਾ ਸਾਹਿਬ, ਉਹਨਾਂ ਤਾਂ ਕਹਿਤਾ ਜੀ ਕੰਪਲੀਟਲੀ ਡਿਸਅਪੋਇੰਟਡ ਆ ਜੀ ਪੰਜਾਬ। ਪੰਜਾਬ ਨੂੰ ਕੀ ਮਿਲਿਆ ਇਸ ਬਜਟ ਤੋਂ? ਕਈ ਸਟੇਟਸ ਨੂੰ ਕੁਝ ਮਿਲਿਆ, ਕਈ ਸਟੇਟਸ ਨੂੰ ਨਹੀਂ ਮਿਲਿਆ, ਪਰ ਪੰਜਾਬ ਨੂੰ ਕੀ ਮਿਲਿਆ? ਸਾਰੀਆਂ ਸਟੇਟਸ ਦੀ ਵੀ ਗੱਲ ਕਰਾਂਗੇ ਔਰ ਪੰਜਾਬ ਦੇ ਫਾਈਨੈਂਸ ਮਿਨਿਸਟਰ ਦੇ ਬਿਆਨ ਤੇ ਦੱਸਾਂਗੇ, ਪਰ ਪੰਜਾਬ ਨੂੰ ਕੁਝ ਮਿਲਿਆ ਨਹੀਂ ਮਿਲਿਆ ਉਹਦੀ ਵੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਏਸ਼ੀਆ ਕੱਪ ਕ੍ਰਿਕਟ ਦੀ ਗੱਲ ਕਰੀਏ ਤੇ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਜਿਹੜੀ ਆ ਉਹ ਨੇਪਾਲ ਦੀ ਮਹਿਲਾ ਕ੍ਰਿਕਟ ਟੀਮ ਦੇ ਨਾਲ ਖੇਲ ਰਹੀ ਹੈ ਏਸ਼ੀਆ ਕੱਪ ਦੇ ਵਿੱਚ। ਏਸ਼ੀਆ ਕੱਪ ਦੇ ਵਿੱਚ ਆਈ ਥਿੰਕ ਇੰਡੀਆ ਆਰ ਹੌਟ ਫੇਵਰੇਟਸ ਟੂ ਵਿਨ, ਬਟ ਦੈਨ ਦਿਸ ਇਜ਼ ਕ੍ਰਿਕਟ ਅਗੇਨ, ਇਟਸ ਟੀ ਟਵੈਂਟੀ, ਸੋ ਟੀ ਟਵੈਂਟੀ ਦੇ ਵਿੱਚ ਤਾਂ ਕੁਝ ਵੀ ਹੋ ਸਕਦਾ। ਸੋ ਅੱਜ ਇੰਡੀਆ ਦੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸੋ ਹੁਣ ਤੋਂ 9 ਮਿੰਟ ਦੇ ਵਿੱਚ ਇੰਡੀਆ ਔਰ ਨੇਪਾਲ ਦਾ ਮੈਚ ਸ਼ੁਰੂ ਹੋ ਜਾਏਗਾ, ਤੁਹਾਨੂੰ ਲਗਾਤਾਰ ਇਹਦੀ ਅਪਡੇਟ ਸ਼ੇਅਰ ਕਰਾਂਗੇ। ਸੋ ਮੋਸਟ ਲਾਈਕਲੀ ਇੰਡੀਆ ਸੈਮੀਫਾਈਨਲ ਚ ਪਹੁੰਚ ਹੀ ਜਾਏਗਾ, ਆਈ ਡੋਂਟ ਥਿੰਕ ਸੋ ਕੋਈ ਇਸ਼ੂ ਹੈ ਇੰਡੀਆ ਵਾਸਤੇ। ਔਰ ਦੂਸਰੀ ਤਰਫ ਕਿਹੜੀ ਕਿਹੜੀ ਟੀਮ ਹੋਏਗੀ? ਸ਼੍ਰੀਲੰਕਾ ਹੋਏਗਾ, ਥਾਈਲੈਂਡ ਹੋਏਗੀ, ਬੰਗਲਾਦੇਸ਼ ਹੋਏਗੀ, ਮਲੇਸ਼ੀਆ ਹੋਏਗੀ, ਔਰ ਇੰਡੀਆ ਦੇ ਨਾਲ ਹੋਰ ਕਿਹੜੀ ਟੀਮ ਦੂਸਰੇ ਰਾਊਂਡ ਚ ਜਾਏਗੀ? ਆਈ ਥਿੰਕ ਪਾਕਿਸਤਾਨ ਦੀ ਟੀਮ ਵੀ ਦੂਸਰੇ ਰਾਊਂਡ ਦੇ ਵਿੱਚ ਜਾਂਦੀ ਨਜ਼ਰ ਆ ਰਹੀ ਹੈ, ਕਿਉਂਕਿ ਪਾਕਿਸਤਾਨ ਦੀ ਜਿਹੜੀ ਟੀਮ ਹੈਗੀ ਹੈ ਉਹਨਾਂ ਕੋਲ 4 ਪੁਆਇੰਟਸ ਨੇ, UAE ਤਾਂ ਬਾਹਰ ਹੈ। ਨੇਪਾਲ ਨੇ ਜੇ ਖੇਲਣਾ ਤੇ ਨੇਪਾਲ ਨੂੰ ਅੱਜ ਦੇ ਇਸ ਮੈਚ ਦੇ ਵਿੱਚ ਇੰਡੀਆ ਨੂੰ ਹਰਾਉਣਾ ਪਏਗਾ, ਸੋ ਜੋ ਮੈਨੂੰ ਮੁਸ਼ਕਿਲ ਨਜ਼ਰ ਆ ਰਿਹਾ। ਸੋ ਪਾਕਿਸਤਾਨ ਦੀ ਟੀਮ ਨੇ ਸਿਰਫ ਇੰਡੀਆ ਤੋਂ ਹਾਰੇ ਆ, ਬਾਕੀ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਨੇ ਨੇਪਾਲ ਔਰ UAE ਦੋਨਾਂ ਨੂੰ ਹਰਾ ਦਿੱਤਾ। ਸੋ ਪਾਕਿਸਤਾਨ ਦੇ ਮੈਚ ਹੋ ਗਏ ਪੂਰੇ, ਅੱਜ ਆਖਰੀ ਮੈਚ ਹੈ ਗਰੁੱਪ ਏ ਦਾ ਇੰਡੀਆ ਔਰ ਨੇਪਾਲ। ਜੇ ਇੰਡੀਆ ਜਿੱਤਦਾ ਹੈ ਤੇ ਇੰਡੀਆ ਔਰ ਪਾਕਿਸਤਾਨ ਦੋਨੋਂ ਸੈਮੀਫਾਈਨਲ ਵਿੱਚ ਪਹੁੰਚ ਜਾਣਗੇ। ਅੱਛਾ, ਜੇ ਇੰਡੀਆ ਬਹੁਤ ਬੜੇ ਫਰਕ ਨਾਲ ਹਾਰਦਾ ਹੈ ਨੇਪਾਲ ਤੋਂ, ਬਹੁਤ ਬੜੇ ਫਰਕ ਦੇ ਨਾਲ, ਤੇ ਫਿਰ ਨੇਪਾਲ ਔਰ ਇੰਡੀਆ ਦੀ ਟੀਮ ਅਗਲੇ ਰਾਊਂਡ ਚ ਜਾਏਗੀ, ਪਾਕਿਸਤਾਨ ਦੀ ਟੀਮ ਬਾਹਰ ਹੋ ਜਾਏਗੀ। ਸੋ ਜੋ ਮੈਨੂੰ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ ਇੰਡੀਆ ਔਰ ਪਾਕਿਸਤਾਨ ਵੋਮੈਨ ਟੀਮ ਆਈ ਥਿੰਕ ਦੇ ਆਰ ਗੋਇੰਗ ਟੂ ਕੁਆਲੀਫਾਈ ਫਾਰ ਦ ਸੈਮੀਫਾਈਨਲ। ਦੂਸਰੀ ਤਰਫ ਮੈਨੂੰ ਲੱਗ ਰਿਹਾ ਕਿ ਸ਼੍ਰੀਲੰਕਾ ਦੀ ਟੀਮ ਕੁਆਲੀਫਾਈ ਕਰ ਜਾਏਗੀ ਔਰ ਬੰਗਲਾਦੇਸ਼ ਔਰ ਥਾਈਲੈਂਡ ਦੇ ਵਿੱਚ ਅਹਿਮ ਮੁਕਾਬਲਾ ਹੋਏਗਾ। ਸੋ ਇਹਦੀ ਸਾਰੀ ਅਪਡੇਟ ਤੁਹਾਨੂੰ ਸ਼ੇਅਰ ਕਰਾਂਗੇ। ਮਲੇਸ਼ੀਆ ਦੀ ਟੀਮ ਤਾਂ ਮੈਨੂੰ ਬਾਹਰ ਹੀ ਹੁੰਦੀ ਨਜ਼ਰ ਆ ਰਹੀ ਹੈ, ਇਹ ਹੈ ਵੋਮੈਨਸ ਏਸ਼ੀਆ ਕੱਪ। ਇੰਡੀਆ ਦੀ ਜਿਹੜੀ ਮੈਨਸ ਕ੍ਰਿਕਟ ਟੀਮ ਹੈ ਉਹ ਸ਼੍ਰੀਲੰਕਾ ਪਹੁੰਚ ਗਈ ਹੈ, ਨਵੇਂ ਕਪਤਾਨ ਸੂਰਿਆ ਕੁਮਾਰ ਯਾਦਵ, ਨਵੇਂ ਇਸ ਵੇਲੇ ਕੋਚ ਗੌਤਮ ਗੰਭੀਰ, ਦੋ ਅਸਿਸਟੈਂਟ ਕੋਚ ਲੈ ਕੇ, ਸਪੋਟਲਾਈਟ ਸਾਰੀ ਗੌਤਮ ਗੰਭੀਰ ਸਾਹਿਬ ਦੇ ਉੱਤੇ। ਸੋ ਉੱਥੇ ਮੈਚਿਸ ਜਿਹੜੇ ਨੇ ਜੀ ਸ਼ੁਰੂ ਹੋਣ ਜਾ ਰਹੇ ਨੇ, ਇੰਡੀਆ ਵਰਸਿਸ ਸ਼੍ਰੀਲੰਕਾ ਟੀ ਟਵੈਂਟੀ ਪਹਿਲਾਂ ਮੁਕਾਬਲੇ ਖੇਲੇ ਜਾਣਗੇ। ਸੋ ਟੀ ਟਵੈਂਟੀ ਜਿਹੜੇ ਮੁਕਾਬਲੇ ਆ ਉਹ ਅਸੀਂ ਦੱਸ ਦਈਏ ਕਿ ਸਵੇਰੇ 9:30 ਜਿਹੜੇ ਆ ਉਹ ਸ਼ੁਰੂ ਹੋ ਜਾਣੇ ਨੇ। ਸੋ ਉਹਦੀ ਅਪਡੇਟਡ ਰਿਪੋਰਟ ਉਹ ਵੀ ਤੁਹਾਡੇ ਲਈ ਪੇਸ਼ ਕਰਾਂਗੇ। ਸੋ ਬਹੁਤ ਕੁਝ ਹੈ ਏਜੰਡਾ ਦੇ ਉੱਤੇ, ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ, ਲੇਕਿਨ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ ਜੀ, ਤਾਨੀਆ ਜੀ ਤੁਹਾਡਾ ਕੀ ਹਾਲ ਹੈ?
ਜੀ ਬਿਲਕੁਲ ਯਦਵੀਰ ਜੀ, ਬਹੁਤ ਵਧੀਆ, ਪਰਮਾਤਮਾ ਦੀ ਕਿਰਪਾ ਹੈ, ਸੋਹਣੀ ਲਾਈਫ ਚੱਲ ਰਹੀ ਹੈ। ਹੋਪਫੁਲੀ ਸਾਡੇ ਸਾਰੇ ਲਿਸਨਰ ਵੀ ਖੁਸ਼ ਹੋਣਗੇ, ਤੰਦਰੁਸਤ ਹੋਣਗੇ, ਚੜ੍ਹਦੀ ਕਲਾ ਚ ਹੋਣਗੇ। ਤੁਸੀਂ ਦੱਸੋ ਤੁਹਾਡਾ ਦਿਨ ਕਿੱਦਾਂ ਚੱਲ ਰਿਹਾ ਜੀ?
ਬਹੁਤ ਸ਼ੁਕਰ ਹੈ ਜੀ ਪਰਮਾਤਮਾ ਦਾ, ਔਰ ਮੈਂ ਇਹੀ ਬਸ ਕਹਿ ਸਕਦਾ ਹਾਂ ਕਿ ਜਿੱਥੇ ਉਸ ਪਰਮਾਤਮਾ ਦਾ ਸ਼ੁਕਰ ਹੈ, ਬਾਕੀ ਸਭ ਭੈਣਾਂ ਭਰਾਵਾਂ ਦਾ, ਕਮਿਊਨਿਟੀ ਦਾ ਆਸਰਾ ਹੈ, ਥਿੰਗਸ ਆਰ ਗੋਇੰਗ ਗ੍ਰੇਟ। ਸੋ ਬਾਕੀ ਤੁਹਾਡੇ ਕੋਲੋਂ ਥਾਟ ਆਫ ਦਾ ਡੇ ਸੁਣਦੇ ਹਾਂ ਜੀ।
ਜੀ ਬਿਲਕੁਲ, ਥਾਟ ਆਫ ਦਾ ਡੇ ਦੇ ਸਪਾਂਸਰਸ ਓਲੰਪਿਕ ਗੇਮਸ ਪੈਰਿਸ 2024 ਸਪਾਂਸਰਡ ਬਾਈ ਮੇਨ ਸਪਾਂਸਰ ਡਿਸੈਂਟਿਸ ਹੋਮ ਐਂਡ ਲਿਵਿੰਗ ਵੇ ਆਫਰਸ ਦ ਸਟੈਕ ਟਾਊਨ ਹੋਮਸ ਇਨ ਹੈਮਿਲਟਨ ਵੇਅਰ ਲਾਈਫ ਇਜ਼ ਸਿੰਪਲੀ ਬੈਟਰ। ਫਾਰ ਮੋਰ ਡਿਟੇਲਸ ਕੰਟੈਕਟ ਐਟ 2892357484 ਔਰ ਵਿਜ਼ਿਟ DeSantisHome.com/livingway/ ਮੇਨ ਸਪਾਂਸਰ ਫਿਜ਼। ਲੁਕਿੰਗ ਫਾਰ ਅ ਨਿਊ ਮੋਬਾਈਲ ਪ੍ਰੋਵਾਈਡਰ? ਫਿਜ਼ ਡਸ ਥਿੰਗਸ ਡਿਫਰੈਂਟਲੀ ਐਂਡ ਇਜ਼ 100% ਆਨਲਾਈਨ। ਟ੍ਰਾਈ ਅਦਰ ਸਾਈਟ, ਸਵਿਚ ਟੂ ਫਿਜ਼, ਗੈਟ ਸਟਾਰਟਡ ਐਟ fizz.ca, ਕੰਡੀਸ਼ਨਸ ਅਪਲਾਈ। Main sponsor Team Sabharwal, you know them, you trust them. Team Sabharwal, your real estate solution. Real estate ka koi bhi sawal, PK Sabharwal. Call now at 647-299-4757. Main sponsor Algoma University. My mission is to advance UN climate goals to create global links to use technology as a universal language. Algoma University's special mission comes to life in Brampton. What's your mission? Find out at algomau.ca. Main sponsor ICICI Bank Canada. Send your love without any delays. Transfer money instantly from any bank in Canada to any bank in India. Terms and conditions apply. Even Ali, today's thought of the day is very special because Jabji Saab diyan kuch panktiyan ne punni papi akhan nao kar kar karna likh le jao aapte beej aapte hi khao. Punni papi akhan nao means virtue and vice do not come by merry words. ਕਰ ਕਰ ਕਰਨਾ ਲਿਖ ਲੈ ਜਾਓ, ਐਕਸ਼ਨਸ ਰਿਪੀਟਿਡ ਓਵਰ ਐਂਡ ਓਵਰ ਅਗੇਨ ਆਰ ਐਨਗ੍ਰੇਵਡ ਔਨ ਦ ਸੋਲ, ਆਪੇ ਬੀਜ ਆਪੇ ਹੀ ਖਾਓ, ਯੂ ਸ਼ੈਲ ਹਾਰਵੈਸਟ ਵਟ ਯੂ ਪਲਾਂਟ। ਸੋ ਓਵਰਆਲ ਇਹਦੇ ਵਿੱਚ ਇਹ ਚੀਜ਼ ਕਹੀ ਗਈ ਹੈ ਕਿ ਕੁਛ
ਕਹਿਣ ਦੇ ਨਾਲ ਤੁਸੀਂ ਕੁਛ ਵੀ ਕਹਿ ਰਹੇ ਹੋ ਉਹਦੇ ਨਾਲ ਪੁੰਨ ਜਾਂ ਪਾਪ ਨਹੀਂ ਹੁੰਦੇ, ਤੁਸੀਂ ਕਿਹੜੇ ਐਕਸ਼ਨ ਲੈ ਰਹੇ ਹੋ ਆਪਣੀ ਜ਼ਿੰਦਗੀ ਦੇ ਵਿੱਚ, ਕੀ ਕਰਮ ਕਰ ਰਹੇ ਹੋ ਦੁਬਾਰਾ ਦੁਬਾਰਾ, ਉਹ ਤੁਹਾਡੀ ਸੋਲ ਤੇ ਅਸਰ ਪਾਉਂਦੇ ਨੇ ਐਂਡ ਤੁਸੀਂ ਉਹੀ ਵੱਡੋਗੇ ਜੋ ਤੁਸੀਂ ਬੀਜੋਗੇ। ਜੀ ਯੁਧਵੀਰ ਜੀ,
ਬਿਲਕੁਲ ਜੀ, ਦੇਖੋ ਮੈਨੂੰ ਨਹੀਂ ਪਤਾ, ਮੈਂ ਇਸ ਡਿਬੇਟ ਵਿੱਚ ਨਹੀਂ ਜਾਣਾ ਚਾਹੁੰਦਾ ਕਿ ਕਿਆ ਕੋਈ ਸਵਰਗ ਹੈ ਜਾਂ ਕੋਈ ਨਰਕ ਹੈ ਕਿ ਨਹੀਂ ਹੈ, ਜਾਂ ਇਸ ਲਾਈਫ ਤੋਂ ਬਾਅਦ ਕੋਈ ਜਨਮ ਹੈ, ਪੁਨਰ ਜਨਮ ਹੈ ਕਿ ਨਹੀਂ ਹੈ, ਕੀ ਹੁੰਦਾ, ਕਿਉਂਕਿ ਮੇਰੇ ਕੋਲ ਇਹਦਾ ਕੋਈ, ਹੋ ਸਕਦਾ ਕੋਈ ਡੈਫੀਨੇਟਿਵ ਆਂਸਰ ਹੋਵੇ ਕਿਸੇ ਕੋਲ, ਪਰ ਮੈਂ ਜਿੱਥੇ ਤੱਕ ਆਪਣੀ ਥੋੜੀ ਬਹੁਤੀ ਸਟੱਡੀ ਕੀਤੀ ਹੈ ਉਹਦੇ ਮੁਤਾਬਿਕ ਮੈਨੂੰ ਕੋਈ ਡੈਫੀਨੇਟਿਵ ਆਂਸਰ ਇਹਦਾ ਨਹੀਂ ਮਿਲਿਆ। ਸੋ ਮੇਰੇ ਮੁਤਾਬਿਕ ਜੇ ਤੁਸੀਂ ਕਿਹਾ ਹੈਗਾ ਕਿ ਜੋ ਬੀਜੋਗੇ ਉਹੀ ਵੱਢੋਗੇ, ਉਹ ਇੱਥੇ ਹੀ ਹੋਣਾ ਸਾਰਾ ਕੁਝ, ਸਵਰਗ ਵੀ ਇੱਥੇ ਹੀ ਹੈ, ਨਰਕ ਵੀ ਇੱਥੇ ਹੀ ਹੈ। ਔਰ ਸਭ ਤੋਂ ਪਹਿਲਾਂ ਜਿਹੜਾ ਸਾਡਾ ਸਵਰਗ ਔਰ ਨਰਕ ਹੈ, ਤਾਨੀ ਜੀ ਕੀ ਸਮਝਦੇ ਹੋ ਸਵਰਗ ਔਰ ਨਰਕ? ਸਭ ਤੋਂ ਪਹਿਲਾਂ ਅਸੀਂ ਕਿੱਥੇ ਭੋਗਦੇ ਹਾਂ?
ਯੁਧਵੀਰ ਜੀ ਤੁਸੀਂ ਬਿਲਕੁਲ ਸਹੀ ਕਿਹਾ, ਮੈਂ ਖੁਦ ਇੱਕ ਏਦਾਂ ਦਾ ਇਨਸਾਨ ਹਾਂ, ਮੈਨੂੰ ਜੇ ਚੀਜ਼ ਪ੍ਰੈਕਟੀਕਲੀ ਸਮਝ ਨਹੀਂ ਆ ਰਹੀ ਨਾ, ਮੈਂ ਯਕੀਨ ਨਹੀਂ ਕਰਦੀ ਹੈਗੀ। ਕੀ ਮਤਲਬ, ਆਪਾਂ ਕਹਿੰਦੇ ਨਾ ਕਈ ਵਾਰੀ ਵੀ ਤੁਸੀਂ ਯਕੀਨ ਕਰੋ ਫਿਰ ਤੁਹਾਨੂੰ ਰਿਜ਼ਲਟ ਮਿਲਣਗੇ, ਬਟ ਮੈਨੂੰ ਹਮੇਸ਼ਾ ਲੱਗਦਾ ਕਿ ਪ੍ਰੈਕਟੀਕਲੀ ਜੇ ਐਕਸਪਲੇਨ ਕਰ ਸਕਦੇ ਹਾਂ ਚੀਜ਼ ਨੂੰ ਤਾਂ ਸੈਂਸ ਬਣਦੀ ਆ, ਹਨਾ। ਐਂਡ ਤੁਸੀਂ ਬਿਲਕੁਲ ਸਹੀ ਕਿਹਾ, ਸਵਰਗ ਨਰਕ ਹਰ ਚੀਜ਼ ਇੱਥੇ ਹੀ ਆ, ਹਨਾ। ਤੁਸੀਂ ਜਿੱਦਾਂ ਦੇ ਕਰਮ ਕਰਦੇ ਹੋ, ਜੇ ਤੁਸੀਂ ਦੂਜਿਆਂ ਲਈ ਮਾੜਾ ਸੋਚਦੇ ਹੋ, ਚੀਜ਼ ਯੂਨੀਵਰਸ 'ਚ ਜਾ ਰਹੀ ਆ, ਤੁਹਾਡੀ ਆਪਦੀ ਫ੍ਰੀਕੁਐਂਸੀ ਵਾਈਬ੍ਰੇਸ਼ਨ ਫਿਰ ਉਹ ਲੈਵਲ ਤੇ ਹੁੰਦੀ ਆ, ਤੇ ਫਿਰ ਤੁਸੀਂ ਓਦਾਂ ਦੇ ਲੋਕ ਅਟਰੈਕਟ ਕਰਦੇ ਹੋ, ਤੁਹਾਡੀ ਜ਼ਿੰਦਗੀ ਓਦਾਂ ਦੀ ਹੋ ਜਾਂਦੀ ਆ। ਮਤਲਬ ਤੁਸੀਂ ਖੁਦ ਸੋਚ ਕੇ ਦੇਖੋ, ਮੇਰਾ ਦਿਨ ਮਾੜਾ ਚੱਲ ਰਿਹਾ, 5-6 ਵਾਰੀ ਇਹ ਕਹਾਂਗੇ ਨਾ, ਸੱਚੀ ਦਿਨ ਮਾੜਾ ਜਾਊਗਾ। ਜੇ ਉਹੀ ਤੁਸੀਂ ਕਹੋਗੇ ਮੇਰਾ ਦਿਨ ਵਧੀਆ ਚੱਲ ਰਿਹਾ ਆ, ਹਨਾ, ਤੁਸੀਂ ਇਹ ਚੀਜ਼ ਰਿਪੀਟ ਵੀ ਕਰੋਗੇ, ਉਹ ਤੁਹਾਡਾ ਦਿਨ ਸੋਹਣਾ ਹੋ ਜਾਣਾ। ਦਿਸ ਇਜ਼ ਹਾਊ ਇਟ ਇਜ਼, ਕਿ ਜਿੱਦਾਂ ਦੇ ਤੁਹਾਡੇ ਕਰਮ ਨੇ, ਜਿੱਦਾਂ ਦੇ ਤੁਸੀਂ ਐਕਸ਼ਨ ਲੈ ਰਹੇ ਹੋ, ਓਦਾਂ ਦੀ ਤੁਹਾਡੀ ਲਾਈਫ ਹੋ ਜਾਂਦੀ ਆ। ਸਵਰਗ ਨਰਕ ਹਰ ਚੀਜ਼ ਇੱਥੇ ਹੀ ਆ, ਹਨਾ। ਆਪਾਂ ਹੋਰ ਜਨਮਾਂ ਦੀ ਗੱਲ ਹੀ ਛੱਡ ਦੋ, ਕਿ ਹਾਂ ਬਾਅਦ ਵਿੱਚ ਆਪਾਂ ਸੁਣਦੇ ਹੁੰਦੇ ਸੀ ਨਾ ਬਚਪਨ ਦੇ ਵਿੱਚ ਕਿ ਤੁਸੀਂ ਫਿਰ ਕਿਸੇ ਹੋਰ ਜੂਨੀ ਚ ਚਲੇ ਜਾਓਗੇ, ਬਟ ਆਈ ਥਿੰਕ ਇਹੀ ਲਾਈਫ ਆ, ਇੱਥੇ ਜਿਹੜੇ ਕਰਮ ਨੇ ਉਹ ਇੰਪੋਰਟੈਂਟ ਨੇ। ਮਨ ਦੇ ਡੈਸਟੀਨੀ ਵੀ ਹੁੰਦੀ ਆ ਕਿ ਥੋੜਾ ਜਿਹਾ ਕੁਛ ਪਰਮਾਤਮਾ ਵੀ ਚੀਜ਼ਾਂ ਕਰਦੇ ਨੇ, ਪਰ ਆਈ ਥਿੰਕ 80-90% ਜਿਹੜੀ ਜ਼ਿੰਦਗੀ ਹੈ ਨਾ ਆਪਣੇ ਹੱਥ ਚ ਹੁੰਦੀ ਆ, ਆਪਣੇ ਕਰਮ, ਆਪਾਂ ਕਿੱਦਾਂ ਚੀਜ਼ ਨੂੰ ਡੀਲ ਕਰ ਰਹੇ ਹਾਂ, ਕਿੱਦਾਂ ਐਕਸ਼ਨ ਲੈ ਰਹੇ ਹਾਂ ਲਾਈਫ ਦੇ ਵਿੱਚ, ਉਹ ਇੰਪੋਰਟੈਂਟ ਆ। ਸੋ ਉਹੀ ਗੱਲ, ਜਿਹੋ ਜਿਹੇ ਆਪਾਂ ਕਰਮ ਕਰਾਂਗੇ, ਚੰਗੀਆਂ ਚੀਜ਼ਾਂ ਕਰਾਂਗੇ ਜ਼ਿੰਦਗੀ ਦੇ ਵਿੱਚ, ਫਿਰ ਜ਼ਿੰਦਗੀ ਇੱਥੇ ਹੀ ਸਵਰਗ ਬਣ ਜਾਣੀ ਆ, ਇੱਥੇ ਹੀ ਸਵਰਗ ਆ, ਇੱਥੇ ਹੀ ਨਰਕ ਆ। ਜੀ
ਦੇਖੋ, ਤੁਸੀਂ ਬੜਾ ਵਧੀਆ ਜਵਾਬ ਦਿੱਤਾ, ਸਵਰਗ ਔਰ ਨਰਕ ਜਿਹੜੇ ਅਸੀਂ ਸਭ ਤੋਂ ਪਹਿਲਾਂ ਆਪਣੇ ਵਿਚਾਰਾਂ ਦੇ ਵਿੱਚ ਭੋਗਦੇ ਹਾਂ, ਬਾਕੀ ਤੇ ਚੀਜ਼ਾਂ ਬਾਅਦ ਚ। ਸਾਨੂੰ ਲੱਗਦਾ ਹੈ ਕਿ ਸਵਰਗ ਸ਼ਾਇਦ ਇਸ ਜਨਮ ਤੋਂ ਬਾਅਦ, ਅਗੇਨ ਦਿਸ ਇਜ਼ ਮਾਈ ਓਨ ਥੋਟ ਪ੍ਰੋਸੈਸ, ਕਿ ਜੇ ਸਾਨੂੰ ਇਹ ਲੱਗਦਾ ਹੈ ਕਿ ਸਵਰਗ ਸਾਨੂੰ ਕਿਤੇ ਇਸ ਲਾਈਫ ਤੋਂ ਬਾਅਦ ਕਿਤੇ ਉੱਪਰ ਜਾ ਕੇ ਕਿਤੇ ਕੋਈ, ਮਤਲਬ ਕਿ ਉੱਥੇ ਬਹੁਤ ਵਧੀਆ ਚੀਜ਼ਾਂ ਮਿਲ ਜਾਣਗੀਆਂ ਜਾਂ ਪਤਾ ਨਹੀਂ ਕੀ ਹੋ ਜਾਏਗਾ, ਮੈਂ ਸਮਝਦਾ ਕਿ ਜਦੋਂ ਅਸੀਂ ਇੱਥੇ, ਤੁਸੀਂ ਹੁਣ ਇਹ ਗੱਲ ਕਹੀ ਕਿ ਜੇ ਮੈਂ ਸਾਰਾ ਦਿਨ ਇਹੀ ਸੋਚਾਂਗੀ ਕਿ ਚੰਗਾ ਹੋਏ ਚੰਗਾ ਹੋਏ ਤੇ ਚੰਗਾ ਹੋ ਜਾਏਗਾ, ਤੇ ਆਪੇ ਸਵਰਗ ਹੈ। ਸਵਰਗ ਫਿਰ ਕਿੱਥੇ? ਮਾਇੰਡ ਚ ਹੋਇਆ ਨਾ। ਸਵਰਗ ਨਰਕ ਤੇ ਮਾਇੰਡ ਦੇ ਵਿੱਚ ਹੀ ਹੈ, ਸਾਡੀ ਸੋਚ ਦੇ ਵਿੱਚ ਹੀ ਹੈ। ਸਵਰਗ ਨਰਕ ਅਸੀਂ ਇਹਦੇ ਨਾਲ ਨੀ ਐਸੋਸੀਏਟ ਕਰ ਸਕਦੇ ਕਿ ਸਾਹਮਣੇ ਕੋਈ, ਸਾਨੂੰ ਕੋਈ ਦੁਨਿਆਵੀ ਚੀਜ਼ ਪਈ ਹੈ, ਨਹੀਂ, ਸਾਹਮਣੇ ਕੋਈ ਵੀ ਚੀਜ਼, ਚਾਹੇ ਕੋਈ ਖਾਣੇ ਦੀ ਪਈ ਹੈ ਜਾਂ ਸਾਹਮਣੇ ਕੋਈ ਟੀਵੀ ਹੈ, ਕੋਈ ਸਾਹਮਣੇ ਕੋਈ ਕੰਪਿਊਟਰ ਹੈ, ਫਰਿੱਜ ਹੈ, ਕਾਰ ਹੈ, ਗੱਡੀ ਹੈ, ਇਹ ਚੀਜ਼ ਨਹੀਂ। ਸਵਰਗ ਨਰਕ ਸਾਡੇ ਦਿਮਾਗ ਦੇ ਵਿੱਚ ਹੀ ਹੈ, ਸਾਡੀ ਸੋਚ ਦੇ ਵਿੱਚ ਹੀ ਹੈ। ਜਦ ਅਸੀਂ ਕਿਸੇ ਦੇ ਪ੍ਰਤੀ ਮਾੜਾ ਸੋਚਾਂਗੇ ਉਹਦਾ ਤਾਂ ਬੁਰਾ ਸ਼ਾਇਦ ਹੀ ਹੋਏ, ਲੇਕਿਨ ਅਸੀਂ ਆਪਣੇ ਆਪ, ਇੱਕ ਇੱਕ ਸੈੱਲ ਜਿਹੜਾ ਸਾਡਾ ਉੱਪਰ ਤੋਂ ਲੈ ਕੇ ਥੱਲੇ ਤੱਕ, ਇੱਕ ਇੱਕ ਸੈੱਲ ਸਾਡਾ ਜਦੋਂ ਨਫ਼ਰਤ, ਜੈਲਸੀ ਇਹਦੇ ਨਾਲ ਭਰ ਲਿਆ, ਅਸੀਂ ਗੁੱਸੇ ਦੇ ਨਾਲ ਭਰ ਲਿਆ, ਸਾਡਾ ਤੇ ਨਰਕ ਆਪਣੇ ਆਪ ਇੱਥੇ ਬਣ ਗਿਆ। ਔਰ ਜੇ ਸਾਡਾ ਇੱਕ ਇੱਕ ਸੈੱਲ, ਇਟਸ ਆਲ ਅਬਾਊਟ ਲਵ, ਕਾਈਂਡਨੈਸ, ਕੰਪੈਸ਼ਨ, ਫੋਰਗਿਵਨੈਸ, ਫਿਰ ਅਸੀਂ ਆਪਣਾ ਸਵਰਗ ਤਾਂ ਇੱਥੇ ਬਣਾ ਲਿਆ। ਸਵਰਗ ਉੱਥੇ, ਸਵਰਗ ਨਰਕ ਸੋਚ ਦੇ ਵਿੱਚ ਹੈ। ਸੋ ਹਰ ਸਮੇਂ ਅਸੀਂ ਜਿੰਨੀ ਦੇਰ ਅਸੀਂ ਜੀ ਰਹੇ ਹਾਂ, ਜਿੰਨੀ ਦੇਰ ਅਸੀਂ ਅਲਾਈਵ ਹੈ, ਸਵਰਗ ਨਰਕ ਲਗਾਤਾਰ ਚੱਲ ਰਿਹਾ, ਲਗਾਤਾਰ। ਸੋ ਜੇ ਅਸੀਂ ਆਪਣੀ ਥੋਟਸ ਨੂੰ ਵਧੀਆ ਰੱਖਾਂਗੇ, ਅਸੀਂ ਹਰੇਕ ਲਈ ਲਵ, ਕਾਈਂਡਨੈਸ, ਕੰਪੈਸ਼ਨ, ਫੋਰਗਿਵਨੈਸ ਹੈ, ਤੇ ਫਿਰ ਤੇ ਸਵਰਗ ਹੀ ਸਵਰਗ, ਹਰ ਮਿੰਟ ਸਵਰਗ ਹੀ ਸਵਰਗ ਹੈ। ਤੇ ਜੇ ਅਸੀਂ ਗਲਤ ਸੋਚ ਹੈ, ਜੇ ਦੂਸਰਿਆਂ ਲਈ ਗੁੱਸਾ ਹੈ, ਜੈਲਸੀ ਹੈ ਕਿ ਉਹ ਕਿਉਂ ਹੋ ਗਿਆ, ਇੱਦਾਂ ਕਿਉਂ ਹੋ ਗਿਆ, ਧਿਆਨ ਦੂਸਰੇ ਨੂੰ, ਜਾਂ ਅਸੀਂ ਜੱਜ ਵੀ ਕਦੇ ਕਿਸੇ ਨੂੰ ਕਰ ਰਹੇ ਹਾਂ, ਫੋਰਗਿਵਨੈਸ ਤਾਂ ਬਹੁਤ ਬੜੀ ਚੀਜ਼ ਹੈ। ਜੇ ਅਸੀਂ ਕਿਸੇ ਨੂੰ ਜੱਜ ਵੀ ਕਰ ਰਹੇ ਹਾਂ, ਜੱਜ ਇਨ ਦਾ ਸੈਂਸ ਕਿ ਦੇਰ ਇਜ਼ ਡਿਫਰੈਂਸ ਬਿਟਵੀਨ ਬੈਂਚ ਮਾਰਕਿੰਗ ਐਂਡ ਜੱਜਮੈਂਟ, ਉਹ ਫਿਰ ਕਿਸੇ ਟੋਪਿਕ ਕਰਾਂਗੇ, ਬਟ ਜੇ ਅਸੀਂ ਕਿਸੇ ਨੂੰ ਜੱਜ ਵੀ ਕਰ ਰਹੇ ਹਾਂ ਤਾਂ ਫਿਰ ਅਸੀਂ ਕਿਤੇ ਨਾ ਕਿਤੇ ਆਪਣਾ ਨਰਕ ਇੱਥੇ ਕ੍ਰੀਏਟ ਕਰ ਲਿਆ। ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਹੈਗਾ ਕਿ ਦੇਰ ਇਜ਼ ਨੋ ਡੈਫੀਨੇਟਿਵ ਆਂਸਰ ਟੂ ਦਿਸ ਥਿੰਗ, ਕਿ ਕਿਆ ਇਸ ਲਾਈਫ ਤੋਂ ਬਾਅਦ ਕੋਈ ਸਵਰਗ ਹੈ ਜਾਂ ਨਹੀਂ। ਤੁਸੀਂ ਵੀ ਹੁਣੇ ਕਿਹਾ ਔਰ ਮੈਂ ਵੀ ਕਿਹਾ, ਅਸੀਂ ਲਗਭਗ ਰੋਜ਼ਾਨਾ ਕਹਿ ਦਿੰਦੇ ਹਾਂ ਪਰਮਾਤਮਾ ਦਾ ਸ਼ੁਕਰ ਹੈ, ਔਰ ਤੁਸੀਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੈਫਰੈਂਸ ਵੀ ਦਿੱਤਾ, ਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਪਰਮਾਤਮਾ ਨਾਮ ਦਾ ਸ਼ਬਦ ਹੈ? ਤਾਨੀਆ ਜੀ, ਹੈ ਕਿਤੇ ਪਰਮਾਤਮਾ ਨਾਮ ਦਾ ਸ਼ਬਦ? ਮੈਂ ਆਂਸਰ ਦੇ ਦਿੰਦਾ, ਜੇ ਤੁਸੀਂ ਦੇਣਾ ਚਾਹੋ ਤਾਂ ਦੇ ਸਕਦੇ ਹੋ। ਵੈਸੇ ਜੀ ਤਾਨੀਆ ਜੀ, ਪਰਮਾਤਮਾ ਨਾਮ ਦਾ ਸ਼ਬਦ ਹੈ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ?
ਐਕਚੁਲੀ ਆਮ ਥਿੰਕਿੰਗ, ਜਿਵੇਂ ਹੁਣ ਵਾਹਿਗੁਰੂ ਰਾਮ ਰਾਮ, ਆਈ ਥਿੰਕ ਆਪਣੀ ਗੁਰਬਾਣੀ ਦੇ ਵਿੱਚ ਜਿਹੜੀ ਪਰਮਾਤਮਾ ਦੀ ਰੈਫਰੈਂਸ ਦਿੱਤੀ ਗਈ ਆ, ਉਹ ਕਦੇ ਵੀ ਇੰਨਾ ਫਿਜ਼ੀਕਲ ਫਾਰਮ ਚ ਨਹੀਂ ਦਿੱਤੀ ਗਈ, ਬਟ ਆਈ ਥਿੰਕ ਇਹ ਚੀਜ਼ ਦਰਸਾਈ ਗਈ ਆ ਗੁਰਬਾਣੀ ਦੇ ਵਿੱਚ ਕਿ ਇੱਕ ਐਨਰਜੀ ਆ ਜੋ ਸਾਰੀ ਦੁਨੀਆਂ ਨੂੰ ਚਲਾ ਰਹੀ ਆ। ਆਪਣੀ ਜਪਜੀ ਸਾਹਿਬ ਦੀਆਂ ਸਟਾਰਟਿੰਗ ਲਾਈਨਸ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬਾਂਗ, ਮਤਲਬ ਇਹ ਸਾਰੀ ਚੀਜ਼ ਇਹ ਦਰਸਾਉਂਦੀ ਆ ਕਿ ਇੱਕ ਐਨਰਜੀ ਆ, ਚਾਹੇ ਜਿਹੜੇ ਮਰਜ਼ੀ ਧਰਮ ਦੀ ਆਪਾਂ ਗੱਲ ਕਰ ਲਈਏ, ਉਹ ਹਮੇਸ਼ਾ ਇੱਕ ਪਾਵਰ ਦੀ ਗੱਲ ਹੋ ਰਹੀ ਹੁੰਦੀ ਆ ਕਿ ਜੋ ਇਹ ਸਾਰੀ ਦੁਨੀਆਂ ਨੂੰ ਚਲਾਉਂਦੀ ਆ। ਆਈ ਬਿਲੀਵ ਇਨ ਦੈਟ ਵਾਹਿਗੁਰੂ, ਐਂਡ ਆਈ ਥਿੰਕ ਕਿ ਉਸ ਐਨਰਜੀ ਦੀ ਜ਼ਰੂਰ ਗੱਲ ਹੋਈ ਆ ਆਪਣੀ ਗੁਰਬਾਣੀ ਦੇ ਵਿੱਚ। ਐਂਡ ਜਿਵੇਂ ਨਾ ਯੁਵੀਰ ਜੀ ਤੁਸੀਂ ਇੱਕ ਗੱਲ ਕਹੀ ਕਿ ਆਫਟਰ ਲਾਈਫ ਦੀ ਬਰਥ ਹੁੰਦਾ ਹਨਾ, ਇਹ ਚੀਜ਼ ਮੈਨੂੰ ਵੀ ਨਹੀਂ ਪਤਾ ਵੀ ਹੁਣ ਸਪੋਰਟ ਤੁਹਾਡੀ ਕਿੱਥੇ ਜਾਂਦੀ ਆ ਕੀ ਹੈ, ਬਟ ਇਹਨੂੰ ਮੈਨੂੰ ਪਤਾ ਕਿ ਹਾਂਜੀ ਨੇਚਰ ਤੋਂ ਆਪਾਂ ਬਣੇ, ਆਪਾਂ ਨੇਚਰ ਚ ਹਨਾ ਮਿੱਟੀ ਸੀਗੇ, ਮਿੱਟੀ ਬਣ ਜਾਣਾ ਆ, ਬਿਕੋਜ਼ ਆਪਣੀ ਬਾਡੀ ਆ ਉਹ ਡਿਕੇ ਕਰਕੇ ਨੇਚਰ ਚਲੇ ਜਾਂਦੀ ਆ, ਆਪਣੀ ਜਿਹੜੀ ਐਨਰਜੀ ਆ ਉਹ ਐਡ ਹੋ ਜਾਂਦੀ ਆ, ਫਿਰ ਉਹੀ ਮਿੱਟੀ ਤੋਂ ਪਲਾਂਟਸ ਉੱਗ ਰਹੇ ਨੇ, ਸੋ ਇਟਸ ਅ ਸਾਈਕਲ। ਐਂਡ ਇਹ ਚੀਜ਼ ਸਾਇੰਸ ਵੀ ਕਹਿੰਦੀ ਆ, ਐਨਰਜੀ ਕੈਨ ਨੀਦਰ ਬੀ ਕ੍ਰੀਏਟਿਡ ਨੋਰ ਬੀ ਡਿਸਟਰੋਇਡ, ਇਟ ਕੈਨ ਜਸਟ ਬੀ ਕਨਵਰਟਿਡ ਫਰੋਮ ਵਨ ਫਾਰਮ ਟੂ ਅਨਦਰ। ਸੋ ਆਈ ਥਿੰਕ ਪਰਮਾਤਮਾ ਆਪਣੀ ਗੁਰਬਾਣੀ ਨੇ ਵਾਹਿਗੁਰੂ ਦੀ ਗੱਲ ਕੀਤੀ ਆ, ਗੋਡ ਦੀ ਗੱਲ ਕੀਤੀ ਆ, ਜੋ ਮਰਜ਼ੀ ਆਪਾਂ ਨਾਮ ਦੇ ਦਈਏ, ਬਟ ਇਨ ਅ ਵੇ ਉਸ ਐਨਰਜੀ ਦੀ ਗੱਲ ਕੀਤੀ ਆ ਜੋ ਸਰਕੂਲੇਟ ਹੋ ਰਹੀ ਆ ਸਾਰੇ ਲਿਵਿੰਗ ਆਰਗੇਨਿਜ਼ਮਸ ਦੇ ਵਿੱਚ, ਇਟ ਇਜ਼ ਬੀਂਗ ਕਨਵਰਟਿਡ ਫਰੋਮ ਵਨ ਫਾਰਮ ਟੂ ਅਨਦਰ। ਬਟ ਹਾਂਜੀ, ਮਤਲਬ ਦਿਸ ਇਜ਼ ਦ ਡਿਸਕ੍ਰਿਪਸ਼ਨ, ਸੋ ਆਈ ਥਿੰਕ ਕਿ ਗੱਲ ਹੋਈ ਆ ਪਰਮਾਤਮਾ ਦੀ। ਜੀ,
ਪਰਮਾਤਮਾ ਦੀ ਗੱਲ ਹੋਣਾ ਇੱਕ ਤਰਫ ਹੈ, ਪਰਮਾਤਮਾ ਜਿਸ ਤੱਕ ਮੈਨੂੰ ਆਈਡੀਆ, ਮੈਂ ਗਲਤ ਵੀ ਹੋ ਸਕਦਾ, ਅਗੇਨ ਆਈ ਡੋਂਟ ਥਿੰਕ ਸੋ ਕਿ ਪਰਮਾਤਮਾ ਨਾਮ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਕਦੇ ਵੀ ਯੂਜ਼ ਹੋਇਆ। 1430 ਪੰਨਿਆਂ ਦੇ ਵਿੱਚ ਪਰਮਾਤਮਾ ਨਾਮ ਦਾ ਸ਼ਬਦ ਨਹੀਂ ਹੈ। ਕਿਆ ਸਿੱਖ ਰਿਲੀਜਨ ਦੇ ਵਿੱਚ, ਕਿਆ ਔਰ ਕਿਆ ਬੁੱਧਿਜ਼ਮ ਦੇ ਵਿੱਚ ਆਤਮਾ ਨੂੰ ਮੰਨਦੇ ਆ, ਕਿਆ ਜੈਨ ਰਿਲੀਜਨ ਦੇ ਵਿੱਚ ਆਤਮਾ ਨੂੰ ਮੰਨਦੇ ਆ, ਕਿਆ ਸਿੱਖਇਜ਼ਮ ਦੇ ਵਿੱਚ ਆਤਮਾ ਹੈ, ਹਿੰਦੂ ਰਿਲੀਜਨ ਦੇ ਵਿੱਚ ਤੇ ਆਤਮਾ ਦੀ ਗੱਲ ਡੈਫੀਨੇਟਲੀ ਹੁੰਦੀ ਹੈ, ਠੀਕ ਹੈ, ਤੇ ਕਿਆ ਬੁੱਧਿਜ਼ਮ ਦੇ ਵਿੱਚ ਹੈ? ਆਈ ਡੋਂਟ ਥਿੰਕ ਸੋ, ਮੈਨੂੰ ਕਿਤੇ ਮਿਲਿਆ ਨਹੀਂ ਬੁੱਧਿਜ਼ਮ ਦੇ ਵਿੱਚ ਕਿਤੇ ਆਤਮਾ ਦੀ ਗੱਲ ਹੁੰਦੀ ਹੈ, ਜੈਨ ਦੇ ਵਿੱਚ ਕਿਤੇ ਆਤਮਾ ਦੀ ਗੱਲ ਹੁੰਦੀ ਹੈ। ਔਰ ਜੇ ਅਸੀਂ ਪ੍ਰੋਪਰਲੀ ਜੋ ਸਿੱਖ ਰਿਲੀਜਨ ਨੂੰ ਵੀ ਪੜ੍ਹੀਏ ਤੇ ਉਹਦੇ ਵਿੱਚ ਕਿਆ ਆਤਮਾ ਦੀ ਗੱਲ ਹੁੰਦੀ ਹੈ, ਮੈਨੂੰ ਨਹੀਂ ਮਿਲਿਆ ਕਿਤੇ, ਪਰਮਾਤਮਾ ਨਾਮ ਦਾ ਸ਼ਬਦ ਮੈਨੂੰ ਕਿਤੇ ਨਜ਼ਰ ਨਹੀਂ ਆਇਆ। ਅਗੇਨ ਮੈਂ ਜਿਸ ਤਰ੍ਹਾਂ ਪਹਿਲਾਂ ਹੀ ਕਿਹਾ ਕਿ ਮੇਰੇ ਕੋਲ ਕਿਸੇ ਚੀਜ਼ ਦਾ ਜਿਹੜੀ ਮੈਂ ਗੱਲਾਂ ਕਰ ਰਿਹਾ ਡੈਫੀਨੇਟਿਵ ਆਨਸਰ ਨਹੀਂ ਹੈ। ਇਸੇ ਤਰ੍ਹਾਂ ਕਿਆ ਇਸ ਜ਼ਿੰਦਗੀ ਤੋਂ ਬਾਅਦ ਕਿਆ ਅਗਲਾ ਜਨਮ ਹੈ? ਤੁਸੀਂ ਹੁਣ ਇੱਕ ਗੱਲ ਕਹੀ ਕਿ ਮੈਂ ਜਦੋਂ ਤੱਕ ਜੀ ਪ੍ਰੈਕਟੀਕਲ ਨਹੀਂ ਦੇਖ ਲਾਂ ਵਿਸ਼ਵਾਸ ਨਹੀਂ ਕਰਦੀ। ਗੌਤਮ ਬੁੱਧ ਵੀ ਇਹੀ ਕਹਿੰਦੇ ਨੇ, ਚਾਹੇ ਕਿਸੇ ਵੀ ਗ੍ਰੰਥ ਚ ਲਿਖਿਆ ਹੋਵੇ, ਕਿਸੇ ਵੀ ਗ੍ਰੰਥ ਚ ਲਿਖਿਆ ਹੋਵੇ, ਕਿਸੇ ਵੀ ਕਿਤਾਬ ਚ ਲਿਖਿਆ ਹੋਵੇ, ਕਿਸੇ ਵੀ ਸ਼ਾਸਤਰ ਚ ਲਿਖਿਆ ਹੋਵੇ, ਜਦੋਂ ਤੱਕ ਤਰਕ ਦੀ ਕਸੌਟੀ ਦੇ ਉੱਤੇ, ਤਰਕ ਦੀ ਕਸੌਟੀ ਦੇ ਉੱਤੇ ਤੁਸੀਂ ਉਹਨੂੰ ਵੈਰੀਫਾਈ ਨਾ ਕਰ ਲਓ, ਉਹਨੂੰ ਨਾ ਮੰਨੋ। ਤੇ ਮੈਂ ਨਹੀਂ ਕਹਿੰਦਾ ਕਿ ਬੁੱਧਾ ਜੀ ਦੀ ਗੱਲ ਮੰਨੋ, ਮੈਂ ਹੋ ਸਕਦਾ ਕਈ ਗੱਲਾਂ ਬੁੱਧਾ ਜੀ ਦੀ ਵੀ ਨਾ ਮੰਨਾਂ ਔਰ ਬੁੱਧਾ ਜੀ ਦਾ ਹੀ ਰੈਫਰੈਂਸ ਲੈ ਲਵਾਂ, ਕਿ ਉਹ ਕਹਿੰਦੇ ਨੇ ਕਿ ਜਿਹੜੀ ਆਪਣਾ ਦੀਪਕ ਸਵੈਮ ਬਣੋ। ਜੇ ਬੁੱਧਾ ਜੀ ਨੇ ਕਹਿ ਤਾ, ਦੈਟ ਡਜ਼ਨਟ ਮੀਨ ਕਿ ਮੈਂ ਵੀ ਬਣਨਾ ਸ਼ੁਰੂ ਕਰ ਦਾਂਗਾ, ਨਹੀਂ। ਚਾਹੇ ਕੋਈ ਧਰਮ ਕਹਿੰਦਾ, ਇਹ ਜਿਹੜੀ ਵੀ ਮੈਂ ਅਗਲੀ ਜਿਹੜੀਆਂ ਵੀ ਪਹਿਲਾਂ ਵੀ ਗੱਲਾਂ ਕੀਤੀਆਂ ਔਰ ਅਗਲੀਆਂ ਵੀ ਕਰ ਰਿਹਾ, ਇਹ ਸਟ੍ਰਿਕਟਲੀ ਮੇਰੇ ਆਪਣੇ ਵਿਚਾਰ ਨੇ। ਚਾਹੇ ਕਿਸੇ ਵੀ ਧਰਮ ਦੇ ਗ੍ਰੰਥ ਵਿੱਚ ਲਿਖਿਆ ਹੋਵੇ, ਕਿਸੇ ਵੀ, ਚਾਹੇ ਸਾਰੇ ਧਰਮਾਂ ਦੇ ਗ੍ਰੰਥ ਚ ਕੋਈ ਚੀਜ਼ ਲਿਖੀ ਹੋਵੇ, ਪਰ ਯੁੱਧਵੀਰ ਜਸਵਾਲ ਜੀ, ਮੈਂ ਆਪਣੇ ਲਈ ਚੀਜ਼ ਲਾਗੂ ਕਰਦਾ ਕਿ ਮੈਂ ਬਿਲੀਵ ਸਿਰਫ ਇਸ ਗੱਲ ਨਹੀਂ ਕਰ ਲਾਂਗਾ ਕਿ ਕਿਸੇ ਨੇ ਕਹਿਤਾ ਤੇ ਕਿਤੇ ਲਿਖ ਦਿੱਤਾ, ਕਿਸੇ ਵੀ ਧਾਰਮਿਕ ਗ੍ਰੰਥ ਚ ਲਿਖਿਆ ਹੋਵੇ, ਚਾਹੇ ਸਾਰੇ ਧਾਰਮਿਕ ਗ੍ਰੰਥਾਂ ਚ ਕੋਈ ਚੀਜ਼ ਲਿਖੀ ਹੋਵੇ, ਬਿਲੀਫ ਜਿਹੜੀ ਹੈ ਉਹਦੀ ਸੱਚਾਈ ਦੇ ਨਾਲ ਵੈਲਿਊ ਜ਼ੀਰੋ ਹੈ। ਬਿਲੀਵ ਤੇ ਕੁਛ ਵੀ ਹੋ ਸਕਦਾ ਹੈ, ਬਿਲੀਵ ਤੇ ਕੁਛ ਵੀ ਹੋ ਸਕਦਾ ਹੈ। ਜੇ ਕੱਲ ਨੂੰ 100 ਬੰਦੇ ਯੁੱਧਵੀਰ ਜਸਵਾਲ ਨੂੰ ਮੰਨਣ ਲੱਗ ਪੈਣਗੇ, ਯੁੱਧਵੀਰ ਜਸਵਾਲ ਜੀ ਗੱਲ ਬਿਲਕੁਲ ਠੀਕ ਕਰਦੇ ਨੇ, ਤੇ ਮੈਂ ਲਿਖ ਦਵਾਂ ਜੀ ਜਿਹੜਾ ਆਈਫੋਨ ਹੈ ਇਹਦੇ ਵਿੱਚੋਂ ਅੱਜ ਤੋਂ 2 ਦਿਨ ਬਾਅਦ ਰੱਬ ਨੇ ਪ੍ਰਗਟ ਹੋ ਜਾਣਾ, ਉਹ 100 ਬੰਦੇ ਮੰਨ ਲੈਣਗੇ, ਇਹ ਤੇ ਉਹਨਾਂ ਦਾ ਬਿਲੀਵ ਹੈ ਨਾ। ਮੈਂ ਕਹਿਤਾ 100 ਬੰਦਿਆਂ ਨੇ ਮੰਨ ਲਿਆ ਕਿ ਜੀ ਆਈਫੋਨ ਚੋਂ 2 ਦਿਨ ਬਾਅਦ ਰੱਬ ਪ੍ਰਗਟ ਹੋ ਜਾਣਾ, ਤੁਹਾਡੇ ਆਈਫੋਨ ਦੇ ਵਿੱਚੋਂ ਪਕੜ ਕੇ ਰੱਖੋ ਇਹਨੂੰ। ਇਹ ਮੇਰਾ ਕਹਿਣਾ ਹੈ, ਉਹਨਾਂ ਦਾ ਬਿਲੀਫ ਹੈ, ਪਰ ਇਹਦੀ ਸੱਚਾਈ ਦੇ ਨਾਲ ਜਿਹੜਾ ਲਿੰਕ ਹੈ ਉਹ ਜ਼ੀਰੋ ਹੈ। ਸੋ ਜਿੱਥੇ ਬਿਲੀਵ ਦੀ ਕੋਈ ਵੈਲਿਊ ਨਹੀਂ ਹੈ ਸੱਚਾਈ ਦੇ ਨਾਲ, ਬਿਲੀਵ ਤੇ ਕੁਛ ਵੀ ਹੋ ਸਕਦਾ ਹੈ, ਔਰ ਬਿਲੀਵ ਨੂੰ ਅਸੀਂ ਚੈਲੰਜ ਨਹੀਂ ਕਰ ਰਹੇ, ਵੀ ਰਿਸਪੈਕਟ ਬਿਲੀਵ। ਬਟ ਜਦੋਂ ਅਸੀਂ ਹੁਣੇ, ਤੁਸੀਂ ਵੀ ਖੁਦ ਹੀ ਕਹਿ ਦਿੱਤਾ ਨਾ, ਤੁਸੀਂ ਹੁਣੇ ਖੁਦ ਹੀ ਕਹਿ ਦਿੱਤਾ, ਔਰ ਮੈਂ ਵੀ, ਪਤਾ ਨਹੀਂ ਤੁਸੀਂ ਵੈਸੇ ਹੀ ਕਿਹਾ ਜਾਂ ਤੁਹਾਡਾ ਨੇਚਰ ਹੈ ਜਾਂ ਤੁਸੀਂ ਵੀ ਇਹਦੇ ਯੂ ਹੈਵ ਅ ਸਟਰੋਂਗ ਕਨਵਿਕਸ਼ਨ ਇਨ ਯੂਰ ਬਿਲੀਫ, ਯੂ ਬਿਲੀਵ ਦਿਸ ਕਿ ਕੋਈ ਵੀ ਚੀਜ਼ ਜਿਹੜੀ ਸਾਡਾ ਬਿਲੀਵ ਹੈ, ਠੀਕ ਹੈ ਨੀ, ਜਿਹੜਾ ਸਾਡਾ ਬਿਲੀਵ ਹੈ ਉਹਦਾ ਕਿਤੇ ਸਾਡਾ ਮਨ ਦਾ ਵਿਸ਼ਵਾਸ ਹੈ ਉਹਦੀ ਸੱਚਾਈ ਦੇ ਨਾਲ, ਨਾ ਤੇ ਇਸ ਜਨਮ ਤੋਂ ਬਾਅਦ ਕੋਈ ਸਵਰਗ ਹੈ ਕਿ ਨਰਕ ਹੈ, ਇਹਦਾ ਕੋਈ ਡੈਫੀਨੇਟਿਵ ਆਂਸਰ ਨਹੀਂ ਹੈ, ਦੇਰ ਇਜ਼ ਨੋ ਡੈਫੀਨੇਟਿਵ ਆਂਸਰ, ਕੋਈ ਸਾਬਿਤ ਕਿਤੇ ਨਹੀਂ ਸਾਬਿਤ ਹੋਇਆ, ਗੱਲ ਅਸੀਂ ਜ਼ਰੂਰ ਕਰ ਸਕਦੇ ਹਾਂ ਈਵਨ ਕਿਆ ਪਰਮਾਤਮਾ ਵੀ ਹੈ ਕਿ ਨਹੀਂ ਹੈ, ਤੁਸੀਂ ਵੀ ਕਿਹਾ ਸ਼ੁਕਰ ਹੈ, ਮੈਂ ਵੀ ਕਿਹਾ ਸ਼ੁਕਰ ਹੈ ਹੁਣੇ ਪਰਮਾਤਮਾ ਦਾ, ਲੇਕਿਨ ਜਦੋਂ ਮੈਂ ਇੱਥੇ ਕੋਈ ਰਿਸਰਚ ਕਰਦਾ ਕਿ ਕਿਆ ਪਰਮਾਤਮਾ ਹੈ ਕਿ ਨਹੀਂ ਹੈ, ਇਹਦਾ ਡੈਫੀਨੇਟਿਵ ਆਂਸਰ ਨਹੀਂ ਹੈ, ਇਸ ਜ਼ਿੰਦਗੀ ਤੋਂ ਬਾਅਦ ਦੁਬਾਰਾ ਜ਼ਿੰਦਗੀ ਆਉਣੀ ਹੈ। ਦੇਖੋ ਐਲਬਰਟ ਆਈਨਸਟਾਈਨ ਦੀ ਤੁਸੀਂ ਹੁਣੇ ਗੱਲ ਤਾਂ ਕੀਤੀ ਹੈ, ਬਹੁਤ ਵਧੀਆ ਗੱਲ ਕੀਤੀ ਹੈ, ਐਨਰਜੀ ਕੈਨ ਨੀਦਰ ਬੀ ਕ੍ਰੀਏਟਿਡ ਨੋਰ ਬੀ ਡਿਸਟਰੋਇਡ, ਇਜ਼ ਇਕੁਅਲ ਟੂ ਐਮ ਸੀ ਸਕੁਆਇਰ, ਫਾਈਨ, ਇਟ ਕੈਨ ਓਨਲੀ ਬੀ ਟ੍ਰਾਂਸਫਾਰਮ ਫਰੋਮ ਵਨ ਫੋਰਮ ਟੂ ਅਨਦਰ, ਗੁੱਡ। ਲੇਕਿਨ ਐਲਬਰਟ ਆਈਨਸਟਾਈਨ ਦੁਬਾਰਾ ਆਇਆ ਇਸ ਇੱਥੇ, ਇਹ ਕਿਤੇ ਸਾਬਿਤ ਹੋਇਆ, ਉਹ ਇੱਕ ਵਾਰ ਪੈਦਾ ਹੋਇਆ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਵੀ ਐਲੀਮੈਂਟਸ ਸਾਡੇ ਬਾਡੀ ਚ ਹੈ ਉਹ ਇਸ ਯੂਨੀਵਰਸ ਤੋਂ ਬਣੇ ਨੇ ਤੇ ਦੁਬਾਰਾ ਇਸ ਯੂਨੀਵਰਸ ਦੇ ਵਿੱਚ ਹੀ ਚਲੇ ਜਾਣੇ ਆ, ਉੱਥੇ ਚਲੇ ਗਏ ਸਾਰੇ ਐਲੀਮੈਂਟ ਜਿਹੜੇ ਵੀ ਅਸੀਂ ਤੱਤਾਂ ਦੇ ਨਾਲ ਬਣੇ ਇੱਥੇ ਦੁਬਾਰਾ ਵਾਪਸ ਚਲੇ ਗਏ, ਬਟ ਦੁਬਾਰਾ ਉਹ ਉਹਨਾਂ ਐਲੀਮੈਂਟਸ ਦੇ ਨਾਲ ਉਹ ਇਨਸਾਨ ਅਸੀਂ ਕਦੇ ਨਹੀਂ ਦੇਖਿਆ, ਮਦਰ ਟੈਰੇਸਾ, ਮਹਾਤਮਾ ਗਾਂਧੀ ਜੀ, ਚਾਹੇ ਐਲਬਰਟ ਆਈਨਸਟਾਈਨ ਨੇ, ਦੁਬਾਰਾ ਨਹੀਂ ਉਹ ਕਦੇ ਵੀ ਅਸੀਂ ਇਸ ਪਲੈਨਟ ਤੇ ਦੇਖੇ, ਤੇ ਯੁੱਧਵੀਰ ਜਸਵਾਲ ਨੇ ਵੀ ਕਦੇ ਇਸ ਪਲੈਨਟ ਤੇ ਦੁਬਾਰਾ ਨਹੀਂ ਆਉਣਾ, ਠੀਕ ਹੈ। ਸੋ ਮੇਰਾ ਜ਼ਾਤੀ ਤੌਰ ਤੇ ਬਣਨਾ, ਅਨਲੈਸ ਮੈਨੂੰ ਕੋਈ ਡੈਫੀਨੇਟਿਵ ਆਂਸਰ ਮਿਲੇ। ਹੁਣ ਰਹੀ ਗੱਲ ਸੋਲ ਦੀ, ਸਵਾਲ ਇਹ ਵੀ ਬਹੁਤ ਬੜਾ ਕਿ ਸੋਲ ਹੈ ਵੀ ਕੋਈ ਚੀਜ਼ ਕਿ ਨਹੀਂ, ਸੋਲ ਹੈ ਵੀ ਕਿ ਨਹੀਂ, ਕਿ ਚੀਜ਼ ਉਹ ਕਿੱਥੇ ਜਾਂਦੀ ਹੈ, ਅਸੀਂ ਗੱਲ ਕਰ ਸਕਦੇ ਹਾਂ ਕਿਸੇ ਦੇ ਵੀ, ਲੇਕਿਨ ਉਹ ਤਾਂ ਕੋਈ ਵਿਦ ਡਿਊ ਰਿਸਪੈਕਟ ਮੈਂ ਫਿਰ ਕਹਾਂਗਾ, ਸਾਇੰਸ ਕੋਲ ਔਰ ਧਰਮ ਕੋਲ ਡੈਫੀਨੇਟਿਵ ਆਂਸਰ ਨਹੀਂ ਹੈ। ਹਾਂ ਅਸੀਂ ਗੱਲ ਜ਼ਰੂਰ ਕਰ ਸਕਦੇ ਹਾਂ ਕਿ ਦੇਖੋ ਜੀ ਆਹ ਲਿਖਿਆ ਤਾਂ ਮੈਂ ਮੰਨ ਲਿਆ, ਇਹ ਲਿਖਿਆ ਤਾਂ ਤੁਸੀਂ ਮੰਨ ਲਿਆ, ਪਰ ਇਹਨੂੰ ਸਾਬਿਤ ਕਿੱਦਾਂ ਕਰੋਗੇ? ਫਿਰ ਮੈਂ ਅਖੀਰ ਦੇ ਵਿੱਚ ਜੋ ਨਿਚੋੜ ਆਪਣੇ ਲੈਵਲ ਤੇ ਕੱਢਿਆ ਉਹੀ ਕੱਢਿਆ ਕਿ ਜਿਹੜੀ ਅਸੀਂ ਪਰਮਾਤਮਾ ਦੀ ਗੱਲ ਕਰਦੇ ਹਾਂ, ਸੋਲ ਦੀ ਗੱਲ ਕਰਦੇ ਹਾਂ, ਉਹ ਇਸ ਐਕਸਪ੍ਰੈਸ਼ਨ ਦੇ ਵਿੱਚ ਹੀ ਹੈ। ਹੁਣ ਜੇ ਪੁੱਛਿਆ ਜਾਵੇ ਮਦਰ ਨੂੰ ਕਿ ਤੁਸੀਂ ਸਾਬਿਤ ਕਰੋ ਕਿ ਤੁਸੀਂ ਆਪਣੇ ਬੱਚੇ ਨੂੰ ਪਿਆਰ ਕਰਦੇ ਹੋ, ਉਹ ਕੋਈ ਇਕੁਏਸ਼ਨ ਦੇ ਨਾਲ ਨਹੀਂ ਸਾਬਿਤ ਹੋ ਸਕਦਾ, ਉਹ ਸਿਰਫ ਮਹਿਸੂਸ, ਬੱਚਾ ਦਿਨ ਰਾਤ ਉਹਨੂੰ ਮਹਿਸੂਸ ਕਰ ਰਿਹਾ, ਉਹੀ ਪਿਆਰ ਹੈ ਨਾ, ਉਹ ਐਕਸਪ੍ਰੈਸ਼ਨ ਹੈ। ਇਸੇ ਤਰ੍ਹਾਂ ਪਰਮਾਤਮਾ ਜਿਹੜਾ ਉਹ ਅਸੀਂ ਮਹਿਸੂਸ ਕਰ ਸਕਦੇ ਹਾਂ, ਪਰਮਾਤਮਾ ਜਿਹੜਾ ਹੈ ਉਹ ਜਿਹੜੀ ਐਨਰਜੀ ਹੈ, ਉਹ ਜਿਹੜੀ ਤਾਕਤ ਹੈ ਜਿਹਦੀ ਤੁਸੀਂ ਵੀ ਗੱਲ ਕਰ ਰਹੇ ਸੀ, ਉਹਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, ਜਿਹਨੂੰ ਅਸੀਂ ਰੱਬ ਕਹਿੰਦੇ ਹਾਂ, ਉਹ ਬਸ ਪਿਆਰ ਹੀ ਹੈ। ਪਰਮਾਤਮਾ ਸਾਨੂੰ ਕਿੱਦਾਂ ਮਿਲੂਗਾ? ਪਰਮਾਤਮਾ ਨੇ ਸਾਨੂੰ ਮਿਲਣ ਕਿਸੇ ਇੰਟਰਨੈਟ ਦੇ ਜ਼ਰੀਏ ਥੋੜੀ ਆਉਣਾ, ਇੰਟਰਨੈਟ ਤੇ ਹੋਣਾ ਹੈ, ਟੀਵੀ ਵੀ ਹੋਣਾ ਹੈ, ਇੰਟਰਨੈਟ ਹੋਣਾ ਹੈ, ਟੀਵੀ ਆ ਸਾਹਮਣੇ, ਗੱਡੀਆਂ ਜਾ ਰਹੀਆਂ ਨੇ, ਇਹ ਸਭ ਗੱਡੀਆਂ ਵੀ ਅੱਜ ਕੱਲ ਹੀ ਬਣੀਆਂ ਨੇ, ਲੇਕਿਨ ਉਹ ਜੇ ਅਸੀਂ ਗੱਲ ਕਰਦੇ ਹਾਂ ਪਰਮਾਤਮਾ ਦੀ, ਤਾਂ ਉਹ ਫਿਰ ਕਿੱਦਾਂ ਅਸੀਂ ਮਹਿਸੂਸ ਕਰਾਂਗੇ? ਪਰਮਾਤਮਾ ਦਾ ਐਕਸਪ੍ਰੈਸ਼ਨ ਇੱਕੋ ਇੱਕ ਆ, ਦੈਟ ਇਜ਼ ਲਵ, ਕਾਇੰਡਨੈਸ, ਕੰਪੈਸ਼ਨ, ਇਹੀ ਚੀਜ਼ਾਂ ਜਿਹੜੇ ਆ ਇਮੋਸ਼ਨਸ ਨੇ ਨਾ, ਇਹੀ ਬਸ ਪਰਮਾਤਮਾ ਦਾ ਰੂਪ ਹੈ, ਉਹ ਅਸੀਂ ਜੇ ਮਹਿਸੂਸ ਕਰ ਸਕਦੇ ਹਾਂ ਤੇ ਫਿਰ ਬਸ ਸਾਡਾ ਰੱਬ ਦੇ ਵਿੱਚ ਵਿਸ਼ਵਾਸ ਹੈ। ਹਾਂ ਪਰ ਜੇ ਅਸੀਂ ਉਹਨੂੰ ਸਾਇੰਟੀਫਿਕਲੀ ਗੱਲ ਕਰੀਏ ਤੇ ਉਹਦੀ ਕੋਈ ਵੈਲਿਊ ਨਹੀਂ ਹੈ ਜੀ। ਅਗਲੀ ਕਾਲ ਨੂੰ ਵਧਦੇ ਹਾਂ। ਅਨਿਲ ਜੀ, ਤੁਸੀਂ ਕੁਝ ਐਡ ਕਰਨਾ ਚਾਹੋ ਤਾਂ ਜ਼ਰੂਰ ਕਰੋ ਜੀ।
ਯੁੱਧ ਜੀ, ਜੈ ਸ਼੍ਰੀ ਰਾਮ ਜੀ, ਮੈਂ ਸਮਸਤ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤਾ ਹੂੰ। ਯਸ਼ਵੀ ਸਪੋਰਟ ਜੀ।
ਜੈ ਸ਼੍ਰੀ ਰਾਮ ਜੀ, ਯਸ਼ਵੀ ਸਪੋਰਟ ਸਰ, ਹਮ ਵੀ ਸਮਸਤ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤੇ ਹੈਂ।
ਯੁੱਧਵੀਰ ਜੀ, ਦੇਖਿਏ ਐਸਾ ਹੋਤਾ ਹੈ, ਇਹ ਬੜਾ ਨਾ ਆਪਨੇ ਜੋ ਵਿਸ਼ੇ ਛੇੜ ਦਿਆ ਹੈ, ਇਹ ਬੜਾ ਅਬੂਝ ਪਹੇਲੀ ਹੈ, ਲੇਕਿਨ ਯਦਿ ਇਸੇ ਜਾਨ ਜਾਓ ਤੋ ਬਿਲਕੁਲ ਸਪਸ਼ਟ ਸਾਹਮਣੇ ਖੜੀ ਹੋਈ ਹੈ। ਅਗਰ ਜਾਨ ਜਾਓ, ਅਗਰ ਹਮ ਆਪਣੀ ਹੀ ਪਰਿਭਾਸ਼ਾਓ ਕੇ ਅੰਦਰ ਬਿਨਾਂ ਗਿਆਨ ਕੇ ਗਹਿਰੇ ਉਤਰੇ ਇਸ ਵਿਸ਼ੇ ਕੋ ਜਾਣਨੇ ਕਾ ਪ੍ਰਯਾਸ ਕਰੇਂਗੇ ਤੋ ਕਹੀਂ ਨਹੀਂ ਪਹੁੰਚੇਂਗੇ, ਭਟਕਦੇ ਰਹੇਂਗੇ। ਕੋਈ ਮੇਰੇ ਪਾਸ ਕੋਈ ਪ੍ਰਮਾਣ ਹੈ, ਠੀਕ ਹੈ, ਮੈਂ ਪ੍ਰਮਾਣ ਕੇ ਹਿਸਾਬ ਸੇ ਬਾਤ ਕਰਤਾ ਹੂੰ। ਏਕ ਵਿਅਕਤੀ ਹੈ ਜੋ ਸਮਸਤ ਜੀਵਨ ਕੇ ਅੰਦਰ ਸੁਖ ਪਾਤਾ ਹੈ, ਏਕ ਵਿਅਕਤੀ ਹੈ ਜੋ ਅਪੰਗ ਪੈਦਾ ਹੋਤਾ ਹੈ, ਉਸ ਅਪੰਗਤਾ ਕੇ ਸਾਥ ਹੀ ਸਾਰਾ ਜੀਵਨ ਗੁਜ਼ਾਰਤਾ ਹੈ। ਇਸਕਾ ਅੰਤਰ ਕਿਉਂ ਹੈ? ਯਹ ਅੰਤਰ ਇਸ ਬਾਤ ਕਾ ਪ੍ਰਮਾਣ ਹੈ ਕਿ ਜੀਵਨ ਦੁਬਾਰਾ ਹੈ, ਈਸ਼ਵਰ ਨੇ ਹਮੇ ਬੁੱਧੀ ਦੇ ਦੀ ਹੈ, ਹਮੇ ਜੋ ਉੱਪਰ ਕਾ ਹਿੱਸਾ ਹੈ ਨਾ, ਉੱਪਰ ਕਾ ਹਿੱਸਾ ਸੋਚਨੇ ਵਿਚਾਰਨੇ ਕੇ ਲਿਏ ਔਰ ਵਿਚਰਨੇ ਕੇ ਲਿਏ ਦੇ ਦਿਆ ਹੈ, ਉਸਕੋ ਹਮ ਪ੍ਰਯੋਗ ਕੈਸੇ ਕਰਤੇ ਹੈ, ਯਹ ਹਮਾਰੇ ਉੱਪਰ ਛੋੜ ਦਿਆ ਉਸਨੇ। ਨਿਰਣੇ ਕੀ ਜੋ ਸ਼ਮਤਾ ਹੈ ਵੋ ਹਮੇ ਦੇ ਦੀ ਹੈ ਔਰ ਹਮੇ ਇਸ ਬਾਤ ਕੋ ਬਤਾ ਦਿਆ ਕਿ ਠੀਕ ਔਰ ਗਲਤ ਕਾ ਫਾਸਲੇ ਕੋ ਤੈਅ ਕਰੋ ਔਰ ਉਸਕੇ ਅਨੁਸਾਰ ਵਿਵਹਾਰ ਕਰੋ, ਔਰ ਕਰਮ ਕਾ ਜੋ ਸਿਧਾਂਤ ਹੈ ਵੋ ਸਿਧਾਂਤ ਕਾ ਹੈ ਕਰਮ ਕਾ, कर्म का सिद्धांत वही है जो जो अपंग पैदा होता है और जो एक व्यक्ति अंबानी के घर में पैदा होता है, ये सब कर्म के सिद्धांत हैं। जब आपको यदि आपका जीवन ईश्वर अच्छा है, ये ऊपर आपके निर्भर करता है कि आप इससे अति उत्तम की तरफ जाना चाहते हैं या निम्न की तरफ जाना चाहते हैं। यदि आप घमंड में भरकर, अहंकार में भरकर वो सब करते हैं जो आपको नहीं करना चाहिए, मैं मेनू की मेनू कौन देखने वाला है कि नहीं, अगर हम इस भावना के साथ काम करते हैं तो अगले आने वाला जो जीवन है फिर आपको नीचे की तरफ लेके जाएगा। क्योंकि फल है, पौधे हैं, हर चीज है, हर इस सृष्टि के अंदर कोई कमी नहीं है और वो पुनः उत्पन्न भी होती है। जब ये सीधा सिद्धांत है तो पुनः जन्म है, लेकिन ये निर्भर करता है कि हम किस तरह के कर्म करके जा रहे हैं, उन कर्मों के आधार के ऊपर हमारी अगली यात्रा तय होती है। हम इस जीवन को जीवन नहीं बोलते, हम इसलिए बोलते हैं ये जीवन यात्रा है। एक और मैं बड़ी एक मैं के, एक काफी बड़े ऑफिस में बैठा हुआ था, एक व्हाइट कम्युनिटी से एक आदमी मेरे सामने बैठा हुआ था, कोई बात चली ऐसे स्पिरिचुअलिटी की बात चली, तो उसने एक शब्द के अंदर सारी बात समाप्त कर दी, कहता दिस इज जर्नी, यात्रा है ये और ये निरंतर निरंतर चलती है। तो लेकिन इसके बहुत सारे प्रमाण है, इसका प्रमाण सबसे बड़ा है यदि हम अपने स्वयं के अंदर उतर जाएं, अपने स्वयं के अंदर उतरें, अपने संबंधों को टटोलें, किसके साथ हम जुड़े हैं, उससे हमें क्या मिल रहा है, सुख मिल रहा है, दुख मिल रहा है, लाभ मिल रही है, हानि मिल रही है, या हमारी समस्या कारण बन रहा है, वो सारे उत्तर वहां से निकलते हैं। यदि कोई भी व्यक्ति आज आपके साथ जुड़ा हुआ है, आपके साथ 40-45 आदमी जो लोग काम कर रहे हैं, आपसे जो जिनको भोजन प्राप्त होता है, इन सभी का आपके साथ पिछले जन्म में कहीं ना कोई संबंध रहा है, कोई लेनियों देनियों का जो संबंध होता है ना, संतान भी जो आती है, हम भावनाओं के रूप में बह जाते हैं और सब कुछ करने को तैयार होते हैं, ये सब लेनियों देनियों के संबंध है जो पिछले जन्म में हम छोड़ के आए थे, उनकी हम पूर्ति यहाँ पे करते हैं। इस क्रम को हम ज्ञान के आधार से ही जान पाते हैं। जब इस बात को जान लेते हैं और कर्म को हम अपने उच्च श्रेणी का उठा लेते हैं, तब हम इन समस्याओं से बाहर आते हैं। ये मैंने अपने हर संबंध को अपने जीवन में टटोला है, टटोलने के बाद मुझे सारे उत्तर मिले हैं, तो उसी के आधार के ऊपर मैं आपसे बात कर रहा हूँ। पुनः जीवन है, कर्म सिद्धांत जो है वो सबसे उच्च सिद्धांत है। जैसा जो 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 व्यक्ति जिसको यहाँ पे दुख दे रहा है अपने अहंकार में आके, उसके आगे दुख तैयार पड़ा हुआ है, उसे बिल्कुल तैयार रहना पड़ेगा कि मुझे भी काटना है, तो उस समय फिर हमें प्रसार नहीं होना चाहिए। तो ये मेरा अपना अनुभव है, मैंने आपसे अपना व्यक्तिगत अनुभव साझा किया है, मैं आपसे जरा विचार जानना चाहता हूँ।
थैंक यू फॉर शेयरिंग एक्सपीरियंस। देखो जो आपने बात की है ना, पहली चीज तो आपने कहा कि जो कोई भी विकलांग अगर कोई पैदा होता है तो ये कोई पुनर्जन्म के कारण है। सर देखो, ऐसा था कि किसी समय जो जिनको पोलियो होता था बचपन से ही, तो ठीक है हम कह सकते हैं कि ये पुनर्जन्म कोई प्रीवियस जन्म का ही कारण है कि आप विकलांग पैदा हुए हो, आप फिर क्योंकि पोलियो, ठीक है, उसके बाद पोलियो ड्रॉप्स आ गए, तो उन्होंने इसका साइंटिफिक रीजन ढूंढा, उन्होंने इसको कर्म जाल में नहीं फंसाया कि जी पहले तो क्योंकि कोई जवाब नहीं था हमारे पास, आज से हजारों साल पहले हमारे पास कोई जवाब नहीं था, पता ही नहीं था कि ये बीमारी क्या है। अब बच्चा विकलांग पैदा हो गया, पोलियो था बच्चे को बचपन से, तो हमने कह दिया जी विकलांग है जी, को पुराने जन्म का चक्कर है जी, इसलिए ये पैदा ही विकलांग हुआ, ठीक है। तो आज जब पोलियो ड्रॉप आ गए तो वो खत्म हो गया मामला, ठीक है। आज भी बहुत सारे लोग नेत्रहीन पैदा होते हैं जो नहीं देख सकते बचपन से, सो कल को जब उसका भी इलाज आ जाएगा तो वो भी मामला खत्म हो गया। फिर जब हम बात करते हैं कि जो लोग फिजिकली चैलेंज्ड हैं, ठीक है, आपने कह दिया जी ये हमने ये डेफिनेशन कहां से बना ली कि जो लोग फिजिकली चैलेंज्ड हैं वो हमसे कोई कम, मतलब कि उनका कोई पिछले जन्म का हिसाब किताब है। बहुत सारे लोग जो फिजिकली चैलेंज्ड हैं आज पैरा ओलंपिक्स में वो गोल्ड मेडल जीत रहे हैं, और बहुत सारे लोग और अपनी जिंदगी खुशहाल बना रहे हैं और अपने आसपास के लोगों की जिंदगी भी खुशहाल बना रहे हैं। बहुत सारे लोग ऐसे हैं जिनको हाथ पैर मिले हुए हैं पर उनकी सोच ठीक नहीं है, काम नहीं करना चाहते हैं, वो काम नहीं करना चाहते हैं, तो वो अपनी जिंदगी को आपको लगता है कि वो खुश है। सो खुशी का जो संबंध है वो इंसान के फिजिकल करेक्टर से हमने जोड़ के रखा हुआ है। मैं इससे सहमत नहीं हूं, बहुत सारे लोग फिजिकली चैलेंज्ड हैं लेकिन अपनी जिंदगी में बड़े खुश हैं क्योंकि वो हार नहीं मान रहे हैं। मुझे अभी एक दो दिन पहले और कल भी दोबारा से रिकमेंड की गई एक मूवी, मैंने आधी देखी है, पूरी नहीं देखी अभी। मूवी का नाम है श्रीकांत। और रिकमेंड किसने की, मैं नाम लेके बताता हूं, शुभी सिंह ने की। शुभी अब जब मुझे रिकमेंड की गई तो मेरी वाइफ कहती है ये तो मतलब कि जो बच्चा हिंदी कम बोलता है, इंग्लिश ज्यादा, वो अब हिंदी हमारे साथ बोलने लगा है या पंजाबी बड़ी बोलता है, तो वो जो यहां के बच्चे हैं अगर उसने हिंदी मूवी रिकमेंड की है श्रीकांत तो जरूर को वजह होगी।
बहुत अच्छी मूवी है,
बहुत अच्छी मूवी है ना, आपने देखी है मूवी वो? तानिया जी देखी तुसी, वधिया लगी थानू?
ਤੁਸੀਂ ਨਾ ਮੇਰੇ ਮੂੰਹ ਦੀ ਗੱਲ ਲੈ ਲਈ। ਮੈਂ ਐਕਚੁਅਲੀ ਆ ਪੁਆਇੰਟ ਸ਼ੇਅਰ ਕਰਨਾ ਚਾਹੁੰਦੀ ਸੀਗੀ ਵੀ ਹੈ ਨਾ ਇੱਕ ਇਟਸ ਰੀਅਲ ਸਟੋਰੀ ਬੇਸਡ ਐਂਡ ਬੈਸਟ ਪਾਰਟ ਆ ਕਿ ਸੱਚੀ ਘਟਨਾ ਤੇ ਆਧਾਰਿਤ ਆ। ਸ਼੍ਰੀਕਾਂਤ ਸੱਚੀ ਇੱਕ ਬੱਚਾ ਸੀ, ਜਦ ਉਹਨਾਂ ਦਾ ਬਰਥ ਹੋਇਆ ਨਾ ਉਹਨਾਂ ਨੂੰ ਸਾਰੇ ਲਾਈਕ ਬਹੁਤ ਗਰੀਬ ਘਰ ਚ ਪੈਦਾ ਹੋਏ ਸੀ, ਸਾਰੇ ਕਹਿ ਰਹੇ ਸੀ ਕਿ ਹੈ ਨਾ ਤੁਸੀਂ ਕਿੱਥੇ ਬੱਚੇ ਨੂੰ ਸਾਂਭੋਗੇ ਵੀ ਹੈ ਨਾ ਇਹਨੂੰ ਵਾਪਸ ਹੈ ਨਾ ਪਰਮਾਤਮਾ ਕੋ ਭੇਜ ਦੋ, ਵੀ ਏਦਾਂ ਦੀਆਂ ਲਾਈਨਸ ਨੇ ਮੂਵੀ ਚ। ਐਂਡ ਉਹ ਬੱਚੇ ਨੂੰ ਦੁਨੀਆਂ ਨੇ ਕਿਹਾ ਕਿ ਤੂੰ ਅਪਾਹਿਜ ਆ, ਬਟ ਉਹਨੇ ਕਦੇ ਮੰਨਿਆ ਨੀ ਦਿਮਾਗ ਚ ਕਿ ਮੈਂ ਅਪਾਹਿਜ ਆ। ਹੀ ਵਾਜ਼ ਲਾਈਕ ਮੈਂ ਕਿਸੇ ਤੋਂ ਘੱਟ ਨੀ ਆ। ਐਂਡ ਦ ਵੇ ਹੀ ਕ੍ਰੀਏਟਡ ਐਵਰੀਥਿੰਗ ਇਨ ਹਿਜ਼ ਲਾਈਫ ਇਜ਼ ਇੰਪੈਕਟੇਬਲ। ਬਹੁਤ ਹੀ ਵਧੀਆ ਮੂਵੀ ਆ, ਮਸਟ ਵਾਚ।
ਤੁਸੀਂ ਹੁਣ ਕਿਹਾ ਤਾਨੀਆ ਜੀ ਕਿ ਬਹੁਤ ਵਧੀਆ ਮਸਟ ਵਾਚ, ਮੈਂ ਪੂਰੀ ਨੀ ਦੇਖੀ, ਤੁਸੀਂ ਮੂਵੀ ਪੂਰੀ ਦੇਖੀ ਔਰ ਬਿਲਕੁਲ ਤੁਸੀਂ ਠੀਕ ਕਿਹਾ ਕਿ ਉਹ ਸੱਚੀ ਘਟਨਾ ਤੇ ਉਹ ਸ਼ਖਸ ਦੇ ਉੱਤੇ ਲਾਈਫ ਦੇ ਉੱਤੇ ਆਧਾਰਿਤ ਹੈ। ਠੀਕ ਹੈ, ਰਾਜਕੁਮਾਰ ਰਾਓ ਨੇ ਬਹੁਤ ਜ਼ਬਰਦਸਤ ਕਿਰਦਾਰ ਨਿਭਾਇਆ ਔਰ ਜਿੱਦਾਂ ਤੁਸੀਂ ਕਿਹਾ ਉਹ ਬੱਚਾ ਇੱਕ ਬਹੁਤ ਹੀ ਸਧਾਰਨ ਪਰਿਵਾਰ ਚ ਪੈਦਾ ਹੁੰਦਾ ਹੈ ਔਰ ਉਹ ਬਚਪਨ ਤੋਂ ਦੇਖ ਨਹੀਂ ਸਕਦਾ ਲੇਕਿਨ ਉਹ ਜਿਨ੍ਹਾਂ ਉਚਾਈਆਂ ਤੇ ਜਿਨ੍ਹਾਂ ਬੁਲੰਦੀਆਂ ਦੇ ਉੱਤੇ ਪਹੁੰਚਦਾ ਹੈ, ਕਮਾਲ ਦੀ ਉਹ ਕਹਾਣੀ ਹੈ। ਠੀਕ ਹੈ, ਉਹ ਸੱਚੀ ਉਹ ਸ਼ਖਸ ਵੀ ਮੌਜੂਦ ਹੈ। ਹੁਣ ਮੇਰਾ ਕਹਿਣ ਦਾ ਮਤਲਬ ਇਹ ਹੈ ਔਰ ਚਲੋ ਉਹ ਤੇ ਇੱਕ ਗੱਲੀ ਇੱਕ ਸਟੋਰੀ ਥੋੜੀ ਹੈ, ਅਸੀਂ ਅੱਜ ਜਦੋਂ ਗੱਲ ਕਰ ਰਹੇ ਹਾਂ ਪੈਰਿਸ ਦੇ ਵਿੱਚ ਪੈਰਾ ਓਲੰਪਿਕਸ ਹੋ ਰਹੇ ਨੇ ਨਾ, ਉੱਥੇ ਪੈਰਾ ਓਲੰਪਿਕਸ ਦੇ ਵਿੱਚ ਲੋਕ ਜਿਹੜੇ ਫਿਜ਼ੀਕਲੀ ਚੈਲੇਂਜ ਨੇ ਉਹ ਅੱਜ ਉੱਥੇ ਗੋਲਡ ਮੈਡਲ ਜਿੱਤ ਰਹੇ ਨੇ, ਸਿਲਵਰ ਮੈਡਲ ਜਿੱਤ ਰਹੇ ਨੇ, ਬ੍ਰੋਂਜ਼ ਮੈਡਲ ਜਿੱਤ ਰਹੇ ਨੇ। ਅਸੀਂ ਕਹਿ ਸਕਦੇ ਹਾਂ ਅਸੀਂ ਇਹਨੂੰ ਜਦੋਂ ਅਸੀਂ ਕਹਿ ਦਿੰਦੇ ਹਾਂ ਜੀ ਆਹ ਬੰਦੇ ਆ ਫਿਜ਼ੀਕਲੀ ਚੈਲੇਂਜਡ ਹੈ ਜੀ, ਇਹ ਜੀ ਪਿਛਲੇ ਜਨਮ ਦਾ ਕੋਈ ਹੋਣਾ ਚੱਕਰ, ਪਿਛਲੇ ਤੁਸੀਂ ਉਹਨੂੰ ਪਹਿਲਾਂ ਹੀ ਟੈਗ ਲਗਾ ਦਿੱਤਾ ਕਿ ਉਹ ਬੰਦਾ ਖੁਸ਼ ਨਹੀਂ, ਉਹ ਬੰਦਾ ਤੁਹਾਡੇ ਤੋਂ ਕਿਤੇ ਜ਼ਿਆਦਾ ਖੁਸ਼ ਹੈ। ਅੱਛਾ ਇੱਕ ਚੀਜ਼ ਮੈਂ ਹੋਰ ਇੱਥੇ ਜ਼ਿਕਰ ਕਰਨਾ ਚਾਹੁੰਦਾ ਹੈ ਕਿ ਜਦ ਅਸੀਂ ਕਈ ਵਾਰ ਕੋਈ ਬੰਦਾ ਕੋਈ ਮੈਂਟਲੀ ਚੈਲੇਂਜਡ ਹੈ, ਜਿਹੜਾ ਬੰਦਾ ਮੈਂਟਲੀ ਚੈਲੇਂਜਡ ਹੈ ਉਹਦੇ ਲਈ ਵੀ ਅਸੀਂ ਸੋਚ ਰਹੇ ਹਾਂ, ਅਸੀਂ ਸੋਚ ਰਹੇ ਹਾਂ। ਦੇਖੋ ਇੱਕ ਪੁਰਾਣੀ ਇੱਕ ਵਾਰੀ ਇੱਕ ਕਹਾਣੀ ਹੈ, ਇਹਦੇ ਚ ਕੋਈ ਫੈਕਟ ਨਹੀਂ ਹੈ ਜਿਹੜੀ ਮੈਂ ਅਗਲੀ ਗੱਲ ਕਰਨ ਜਾ ਰਿਹਾ, ਇਹ ਤੇ ਕਹਾਣੀ ਹੈ। ਇੱਕ ਵਾਰ ਉਹ ਕਹਿੰਦੇ ਜੀ ਕਿ ਇੱਕ ਹਨੇਰੀ ਆਈ, ਕਹਿੰਦੇ ਜਿਹੜੀ ਹਨੇਰੀ ਆਈ ਨਾ ਜਿਹੜੇ ਤਾਂ ਹਨੇਰੀ ਦੇ ਸਾਹਮਣੇ ਆ ਗਏ ਉਹ ਬੰਦੇ ਸਾਰੇ, ਆਪਣੀ ਅਸੀਂ ਲੈਂਗੁਏਜ ਗੱਲ ਕਰ ਦਿੰਦੇ ਕਿ ਪਾਗਲ ਹੋ ਗਏ, ਹੈ ਨਾ, ਇਹ ਵੀ ਸਾਡੀ ਜਜਮੈਂਟ ਹੈ, ਟੈਗਿੰਗ ਹੈ, ਮੈਂ ਇੱਥੇ ਵੀ ਗੱਲ ਕਰਾਂਗਾ। ਤੇ ਉਹ ਕਹਿੰਦੇ ਜਿਹੜੇ ਉਹ ਹਨੇਰੀ ਦੇ ਸਾਹਮਣੇ ਨਹੀਂ ਆਏ ਉਹ ਸਾਰੇ ਬਚ ਜਾਣਗੇ। ਹੁਣ ਜਿਹੜੇ ਉਹ ਹਨੇਰੀ ਦੇ ਸਾਹਮਣੇ ਆ ਗਏ ਲੋਕ ਉਹਨਾਂ ਨੂੰ ਕਹਿਣ ਲੱਗ ਪਏ ਜੀ ਇਹ ਪਾਗਲ ਹੋ ਗਿਆ, ਜਿਹੜੇ ਪਾਗਲ ਉਹ ਕਹਿੰਦੇ ਜੀ ਇਹ ਪਾਗਲ ਹੈ ਜਿਹੜੇ ਹਨੇਰੀ ਦੇ ਸਾਹਮਣੇ ਨਹੀਂ ਆਏ। ਸਰ ਇਹ ਇੱਕ ਉਹਨਾਂ ਦਾ ਇੱਕ ਸਟੇਟ ਆਫ ਮਾਇੰਡ ਹੈ, ਇੱਕ ਸਟੇਟ ਆਫ ਮਾਇੰਡ ਹੈ। ਜੇ ਕੋਈ ਮੈਂਟਲੀ ਜਾਂ ਇਮੋਸ਼ਨਲੀ ਕੋਈ ਚੈਲੇਂਜ ਦਾ ਇਸ ਸਮੇਂ ਉਹਨਾਂ ਦਾ ਸਟੇਟ ਆਫ ਮਾਇੰਡ ਹੈ। ਸਾਡੇ ਇੱਥੇ ਤਾਂ ਅਸੀਂ ਹਰ ਮਿੰਟ ਦੇ ਵਿੱਚ ਕੋਈ ਨਾ ਕੋਈ ਵਰਡ ਕੱਢ ਲੈਂਦੇ ਹਾਂ ਕਿਸੇ ਨੂੰ ਡਾਇਗਨੋਸ ਕਰਨ ਲਈ ਕਿ ਆਹ ਬੰਦਾ ਜੀ ਇਹ ਡਿਪਰੈਸ਼ਨ ਚਲਾ ਗਿਆ, ਅੱਛਾ ਜੀ ਆਹ ਬੰਦਾ ਇਹ ਹੋ ਗਿਆ, ਇਹਨੂੰ ਉਹ ਇਹ ਹੋ ਗਿਆ, ਇਹਨੂੰ ਇਹ ਹੋ ਗਿਆ। ਅਸੀਂ ਬਈ ਗੱਲ ਸਿਰਫ ਇੰਨੀ ਕੁ ਹੈ ਕਿ ਉਹਨਾਂ ਦਾ ਮਾਇੰਡ ਡਿਫਰੈਂਟ ਤਰੀਕੇ ਨਾਲ ਕੰਮ ਕਰ ਰਿਹਾ, ਠੀਕ ਹੈ, ਇਸ ਤੋਂ ਜ਼ਿਆਦਾ ਕੋਈ ਗੱਲ ਨਹੀਂ। ਇਹ ਫਰਜ਼ ਕਰ ਲਓ ਕਿ ਬੰਦੇ ਨੂੰ ਆਪਣੀ ਸੁੱਧ ਬੁੱਧ ਨਹੀਂ ਹੈ ਕਿਸੇ ਨੂੰ, ਠੀਕ ਹੈ, ਇੱਕ ਬੰਦਾ ਅਸੀਂ ਦੇਖਦੇ ਹਾਂ ਜੀ, ਫਰਜ਼ ਕਰ ਲਓ 15 ਸਾਲ ਦਾ ਇੱਕ ਬੱਚਾ ਲਗਾ ਲਓ, 15 ਸਾਲ ਦਾ ਬੱਚਾ ਸਾਨੂੰ ਪਤਾ ਲੱਗਾ ਜੀ ਜਿੰਨਾ ਮਾਇੰਡ ਡਿਵੈਲਪ ਹੋਣਾ ਚਾਹੀਦਾ ਹੋਇਆ ਨਹੀਂ ਜੀ ਇਹਦਾ। ਅੱਛਾ ਜੀ ਇਹ ਬੰਦਾ ਬੱਚਾ ਹੈਗਾ ਤੇ 15 ਸਾਲ ਦਾ ਪਰ ਮਾਇੰਡ ਇਹਦਾ 2 ਸਾਲ ਦਾ, ਅਸੀਂ ਕੋਈ ਇਹਨੂੰ ਪਾਗਲ ਕਹਿ ਦੇਗਾ, ਕੋਈ ਸਿਧਰਾ ਕਹਿ ਦੇਗਾ, ਕੁਛ ਕਹਿ ਦੇਗਾ, ਠੀਕ ਹੈ, ਪਰ ਅਸੀਂ ਕਿੱਦਾਂ ਦਾ, ਚੱਲ ਹੋ ਸਕਦਾ ਉਹ ਕਿਤੇ ਜ਼ਿਆਦਾ ਖੁਸ਼ ਹੋਵੇ, ਉਹਦਾ ਮਾਇੰਡ ਡਿਵੈਲਪ ਹੀ ਨਹੀਂ ਹੋਇਆ, ਉਹਦੀਆਂ ਕੋਈ ਖੁਆਇਸ਼ਾਂ ਨਹੀਂ, ਕੋਈ ਡਿਜ਼ਾਇਰ ਨਹੀਂ, ਕੋਈ ਐਂਬੀਸ਼ਨ ਨਹੀਂ, ਕੁਛ ਨਹੀਂ, ਉਹ ਆਪਣੀ ਲਾਈਫ 'ਚ ਬੜਾ ਖੁਸ਼ ਹੈ। ਠੀਕ ਹੈ ਉਹ ਅਸੀਂ ਸੋਚਦੇ ਹਾਂ ਕਿ ਪੇਰੈਂਟਸ ਲਈ ਇੱਕ ਪਰੇਸ਼ਾਨੀ ਹੈ ਜਾਂ ਕੁਛ ਹੈ, ਪਰ ਉਹ ਬਹੁਤ ਖੁਸ਼ ਹੈ ਲਾਈਫ ਦੇ ਵਿੱਚ। ਅਸੀਂ ਇਹਨੂੰ ਜਦੋਂ ਇਹ ਪਿਛਲੇ ਜਨਮ ਦਾ ਚੱਕਰ ਹੈ ਜੀ, ਅਗਲੇ ਜਨਮ ਦਾ ਚੱਕਰ ਹੈ, ਅਸੀਂ ਇਹਨੂੰ ਇਹਨਾਂ ਜੋੜ ਦਿੰਦੇ, ਇਹਦਾ ਕੋਈ ਸਾਇੰਟਿਫਿਕ ਆਧਾਰ ਨਹੀਂ ਹੈ, ਇਹਦਾ ਕੋਈ ਤਰਕ ਨਹੀਂ ਹੈ, ਅਸੀਂ ਇਹਨੂੰ ਜੋੜ ਜ਼ਰੂਰ ਦਿੰਦੇ। ਹਾਂ ਜਿਹੜੇ ਤੁਸੀਂ ਗੱਲ ਅਗਲੀ ਕਹੀ ਕਿ ਚੰਗੇ ਕਰਮ ਉਹ ਬੜੇ ਜ਼ਰੂਰੀ ਹੈ, ਉਹ ਸਾਡੀ ਆਪਣੀ ਸ਼ਾਂਤੀ ਲਈ ਜ਼ਰੂਰੀ ਨੇ, ਠੀਕ ਹੈ ਨੀ, ਕਿਉਂਕਿ ਸਾਡੇ ਅੰਦਰ ਜਿਹੜੀ ਇੱਕ ਸੋਲ ਹੈ, ਠੀਕ ਹੈ, ਜਾਂ ਅਸੀਂ ਕਹਿ ਲਈਏ ਦਿਮਾਗ ਦਾ ਉਹ ਹਿੱਸਾ ਕਹਿ ਲਓ, ਜੇ ਅਸੀਂ ਸਾਇੰਟੀਫਿਕਲੀ ਨਹੀਂ ਮੰਨਦੇ ਵੀ ਸੋਲ ਨੂੰ ਸਾਬਿਤ ਨਹੀਂ ਕਰਦੇ ਤਾਂ ਠੀਕ ਹੈ, ਦੈਟ ਪਾਰਟ ਆਫ ਦ ਬ੍ਰੇਨ ਜਿਹਨੂੰ ਸ਼ਾਂਤੀ ਹੀ ਉਸ ਵੇਲੇ ਮਿਲਦੀ ਹੈ, ਕਾਮ ਹੀ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਉਹ ਸਾਡੇ ਸਾਰਿਆਂ ਦੇ ਅੰਦਰ ਹੈ, ਸਾਡੇ ਸਾਰਿਆਂ ਦੇ ਅੰਦਰ ਇੱਕ ਸੋਲ, ਇੱਕ ਐਨਰਜੀ ਐਸੀ ਹੈ, ਇੱਕ ਪਾਰਟ ਆਫ ਦਾ ਬ੍ਰੇਨ ਐਸਾ ਹੈ ਜੋ ਹੁਣ ਮੈਡੀਟੇਸ਼ਨ ਹੈ, ਵੇਦਾਂ ਚ ਲਿਖਿਆ ਮੈਡੀਟੇਸ਼ਨ ਹੈ ਕਿ ਮੈਡੀਟੇਸ਼ਨ ਨਾਲ ਸਾਡਾ ਮਾਇੰਡ ਕਾਮ ਹੁੰਦਾ, ਉਹ ਅੱਜ ਸਾਇੰਟੀਫਿਕਲੀ ਵੀ ਸਾਬਿਤ ਹੋ ਗਿਆ ਕਿ ਮੈਡੀਟੇਸ਼ਨ ਨਾਲ ਸਾਡਾ ਮਾਇੰਡ ਕਾਮ ਹੁੰਦਾ। ਇਸੇ ਤਰ੍ਹਾਂ ਦ ਪਾਰਟ ਆਫ ਅਵਰ ਮਾਇੰਡ ਔਰ ਜਿਹਨੂੰ ਅਸੀਂ ਸੋਲ ਕਹਿ ਸਕਦੇ ਹਾਂ, ਉਹ ਹਿੱਸਾ ਜਿਹੜਾ ਕਿ ਜਦੋਂ ਅਸੀਂ ਕਿਸੇ ਨੂੰ ਕੋਈ ਵੈਨ ਵੀ ਗਿਵ, ਵੈਨ ਵੀ ਸ਼ੇਅਰ ਲਵ, ਕਾਇੰਡਨੈਸ, ਕੰਪੈਸ਼ਨ, ਫੋਰਗਿਵਨੈਸ, ਇਹਨਾਂ ਚੀਜ਼ਾਂ ਨਾਲ ਉਹ ਪਾਰਟ ਆਫ ਅਵਰ ਮਾਇੰਡ ਇੱਕ ਡਿਫਰੈਂਟ ਜ਼ੋਨ ਚ ਹੁੰਦਾ, ਇੱਕ ਡਿਫਰੈਂਟ ਐਨਰਜੀ ਚ ਅਸੀਂ ਵਾਈਬ੍ਰੇਟ ਕਰ ਰਹੇ ਹੁੰਦੇ ਹਾਂ, ਤੇ ਉਹ ਉਹ ਦੂਸਰੇ ਲਈ ਨਹੀਂ, ਦੂਸਰੇ ਲਈ ਨਹੀਂ, ਈਵਨ ਆਪਣੇ ਲਈ ਵੀ ਨਹੀਂ। ਇੱਕ ਮਤਲਬ ਕਿ ਜੇ ਅਸੀਂ ਕਹਿ ਦਈਏ, ਅੱਛਾ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ, ਚੰਗੇ ਕਰਮ ਇਸ ਲਈ ਕਰ ਰਹੇ ਹਾਂ ਕਿ ਜੀ ਮੇਰੇ ਨਾਲ ਚੰਗਾ ਹੋਏ, ਉਹ ਤਾਂ ਪਰਪਸ ਹੀ ਡਿਫੀਟ ਹੋ ਗਿਆ ਨਾ, ਉਹ ਤਾਂ ਫੇਰ ਡਿਜ਼ਾਇਰ ਆ ਗਈ, ਜਿੱਥੇ ਡਿਜ਼ਾਇਰ ਆ ਗਈ ਤੇ ਫਿਰ ਉਹ ਚੰਗਾ ਕਰਮ ਕਿੱਦਾਂ ਰਹਿ ਗਿਆ। ਚੰਗਾ ਕਰਮ ਤੇ ਇਹੀ ਹੈ ਕਿ ਯਸ ਆਪਣੇ ਵੱਲੋਂ ਚੰਗਾ ਕਰਮ ਕਰੀ ਜਾਓ। ਐਂਡ ਫਾਈਨਲੀ ਮੈਂ ਇੱਥੇ ਰੈਪ ਅਪ ਕਰ ਦਿੰਦਾ ਹੈ ਕਿ ਜੇ ਹੁਣ ਸਾਨੂੰ ਇਹ ਸੋਝੀ ਮਿਲੀ ਹੈ, ਸੋਝੀ ਕੀ ਹੈ, ਸਾਡਾ ਬ੍ਰੇਨ ਦਾ ਜਿਹੜਾ ਫਰੰਟਲ ਕੋਰਟੈਕਸ ਆ, ਜਿਹੜਾ ਇਹ ਪਾਰਟ ਡਿਵੈਲਪ ਹੋ ਗਿਆ ਪਿਛਲੇ 70,000 ਸਾਲ ਤੋਂ ਹੋਇਆ, ਜਿਹੜੀ ਆ ਡਿਸਕਸ਼ਨ ਅੱਜ ਅਸੀਂ ਕਰ ਰਹੇ ਹਾਂ, ਅੱਜ ਤੋਂ 80,000 ਸਾਲ ਪਹਿਲਾਂ ਤਾਂ ਅਸੀਂ ਕਰ ਹੀ ਨਹੀਂ ਸਕਦੇ ਸੀ, ਸਾਡੀ ਕੈਪੇਬਿਲਿਟੀ ਨਹੀਂ ਸੀਗੀ। ਕਿਆ ਵਿਦ ਡਿਊ ਰਿਸਪੈਕਟ, ਕਿਆ ਦੋ ਜਿਹੜੇ ਘੋੜੇ ਨੇ, ਟੂ ਹਾਰਸਿਸ, ਕਿਆ ਉਹ ਡਿਸਕਸ਼ਨ ਕਰ ਸਕਦੇ ਨੇ, ਕਿਉਂਕਿ ਉਹਨਾਂ ਦਾ ਫਰੰਟਲ ਕੋਰਟੈਕਸ, ਬ੍ਰੇਨ ਦਾ ਹਿੱਸਾ ਇੰਨਾ ਡਿਵੈਲਪ ਨਹੀਂ ਹੋਇਆ ਨਾ, ਇਹ ਉਹਨਾਂ ਦੀ ਗਲਤੀ ਨਹੀਂ ਹੈ, ਇਹ ਹਿਊਮਨ ਸਪੀਸੀਜ਼ ਹੈ, ਡਿਵੈਲਪ ਹੋ ਗਈ ਉਸ ਲੈਵਲ ਤੱਕ, ਤੇ ਅਸੀਂ ਇਹ ਡਿਸਕਸ਼ਨ ਕਰ ਰਹੇ ਹਾਂ ਜਿਹੜੀ ਅਸੀਂ ਅੱਜ ਦੀ ਡਿਸਕਸ਼ਨ ਕਰ ਰਹੇ ਹਾਂ। ਤੇ ਜੇ ਸਾਨੂੰ ਇੰਨੀ ਸੋਝੀ ਆ ਗਈ ਹੈ ਤੇ ਸਾਨੂੰ ਫਿਰ ਇਹ ਸੋਚਣਾ ਚਾਹੀਦਾ ਕਿ ਅਸੀਂ ਇਸ ਪਲੈਨਟ ਤੇ ਕੋਈ ਚੰਗਾ ਕੰਮ ਕਰੀਏ, ਕਿਉਂ ਅਸੀਂ ਕਿਸੇ ਦਾ ਕੋਈ ਦਿਲ ਦੁਖਾਈਏ, ਕਿਉਂ ਅਸੀਂ ਕਿਸੇ ਨਾਲ ਜੈਲਸੀ ਕਰੀਏ, ਕਿਉਂ ਅਸੀਂ ਕਿਸੇ ਨਾਲ ਗੁੱਸਾ ਕਰੀਏ ਮੋਸਟ ਆਫ ਦਾ ਟਾਈਮ, ਕਿਉਂਕਿ ਅਸੀਂ ਵੀ ਇਨਸਾਨ, ਅਸੀਂ ਵੀ ਇੱਕ ਪਾਰਟ ਆਫ ਦਾ ਐਵੋਲੂਸ਼ਨਰੀ ਪ੍ਰੋਸੈਸ ਹੈ, ਹੈਗਾ ਤਾਂ ਸਾਰਾ ਕੁਝ ਸਾਡੇ ਅੰਦਰ ਹੈ। ਔਨ ਅ ਸਕੇਲ ਆਫ 0 to 10 ਜੇ ਅਸੀਂ ਕਹੀਏ ਜੀ, ਅਸੀਂ ਕੋਈ ਵੀ ਚੀਜ਼ ਆ ਗੁੱਸਾ ਆਇਆ ਅਸੀਂ 0 ਕਰ ਸਕਦੇ ਹਾਂ, ਨਹੀਂ। ਹੁਣ ਜਿੱਦਾਂ ਤੁਸੀਂ ਕਹਿੰਦੇ ਹੋ ਜੀ ਸਾਬਿਤ ਕਰ ਸਕਦੇ ਹਾਂ, ਅਸੀਂ ਤਾਂ ਚਾਹੁੰਦੇ ਹਾਂ ਚਲੋ ਜੇ ਕੋਈ ਸਾਬਿਤ ਕਰ ਦੇਵੇ ਕਿਸੇ ਨੇ, ਅਸੀਂ ਅੱਜ ਇਹ ਡਿਸਕਸ ਕਰਨ ਲਈ ਤਿਆਰ ਹੈ, ਕਿਉਂਕਿ ਅਸੀਂ ਵੀ ਦੇਖੋ ਜਦ ਕਿਸੇ ਡਿਸਕਸ਼ਨ ਚ ਬਹਿਣਾ, ਜੇ ਤਾਂ ਡਿਬੇਟ ਕਰਨੀ, ਬਹਿਸ ਕਰਨੀ, ਫਿਰ ਮੇਰਾ ਅਸੂਲ ਇਹ ਹੈ ਕਿ ਜਦ ਡਿਸਕਸ਼ਨ ਕਰਨੀ ਤਾਂ ਸਿੱਖਣ ਲਈ ਬੈਠੀਏ ਕੁਛ ਨਾ ਕੁਛ। ਮੈਂ ਖੁਦ ਇਨਕਰੇਜ ਕਰਾਂਗਾ ਇਸ ਗੱਲ ਨੂੰ ਕਿ ਜੇ ਕੋਈ ਮਹਾਂਪੁਰਖ ਐਸੇ ਹੈਗੇ ਨੇ ਜਿਨ੍ਹਾਂ ਨੇ ਗੁੱਸੇ ਦੇ ਉੱਤੇ, ਠੀਕ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸੋ ਚਾਹੇ ਗੁੱਸੇ ਦੇ ਉੱਤੇ, ਐਂਗਰ ਦੇ ਉੱਤੇ, ਕਾਮ, ਲਸਟ ਦੇ ਉੱਤੇ, ਚਾਹੇ ਜੈਲਸੀ ਦੇ ਉੱਤੇ, ਈਰਸ਼ਾ, ਠੀਕ ਹੈ, ਚਾਹੇ ਮੋਹ ਦੇ ਉੱਤੇ, ਕਿਸੇ ਵੀ ਚੀਜ਼ ਦੇ ਉੱਤੇ, ਔਨ ਅ ਸਕੇਲ ਆਫ 0 to 10 ਜੇ ਕੋਈ ਵੀ ਕਹਿੰਦਾ ਜੀ ਮੈਂ ਗੁੱਸਾ ਹੀ 0 ਕਰ ਲਿਆ, ਜਾਂ ਮੈਂ ਈਗੋ, ਠੀਕ ਹੈ ਜੀ, ਮੈਂ ਈਗੋ ਅਹੰਕਾਰ 0 ਕਰ ਲਿਆ, ਤੇ ਕੋਈ ਵੀ ਜੇ ਐਸਾ ਕੋਈ ਮਹਾਂਪੁਰਸ਼ ਇਸ ਦੁਨੀਆਂ ਚ ਐਗਜ਼ਿਸਟ ਕਰਦਾ ਕਿ ਇੱਕ ਚੀਜ਼ ਵੀ ਕੋਈ 0 ਕਰ ਲਈ, ਤੇ ਅਸੀਂ ਜ਼ਰੂਰ ਉਹਨਾਂ ਦੇ ਨਾਲ ਵਾਈ ਮੀਡੀਆ ਤੇ, ਚੈਨਲ ਵਾਈ ਤੇ ਡਿਸਕਸ਼ਨ ਕਰਨਾ ਚਾਹਾਂਗੇ, ਜਾਣਨਾ ਚਾਹਾਂਗੇ ਕਿ ਤੁਸੀਂ ਕਿੱਦਾਂ ਕੀਤਾ ਔਰ ਤੁਸੀਂ ਕਿਸ ਤਰ੍ਹਾਂ ਸ਼ੋਰ ਹੋ ਗਏ ਕਿ ਤੁਸੀਂ 0 ਹੋ ਗਿਆ। ਇਹ ਜਦੋਂ ਤੱਕ ਇਹ ਸਰੀਰ ਹੈ ਸਭ ਕੁਝ ਨਾਲ ਹੈ, ਜਦੋਂ ਤੱਕ ਇਹ ਸਰੀਰ ਹੈ ਸਭ ਕੁਝ ਨਾਲ ਹੈ, ਇਹਦੇ ਵਿੱਚ ਜੋ ਦਿਮਾਗ ਹੈ ਸਭ ਕੁਝ ਨਾਲ ਹੈ, ਕਾਮ ਵੀ ਹੈ, ਕ੍ਰੋਧ ਵੀ ਹੈ, ਮੋਹ, ਹੰਕਾਰ। ਕੋਈ ਬੰਦਾ ਕਹਿੰਦਾ ਜੀ ਮੈਂ ਈਗੋ 0 ਕਰ ਲਈ, ਉਹ ਕਹਿਣਾ ਇਟਸੈਲਫ ਹੀ ਈਗੋ ਦਾ ਪ੍ਰਤੀਕ ਹੈ ਕਿ ਜੀ ਮੈਂ ਈਗੋ 0 ਕਰ ਲਈ, ਨਹੀਂ ਹੋ ਸਕਦੀ। ਉਹਨਾਂ ਸਕੇਲ ਆਫ 0 to 10 ਤੁਸੀਂ 10 to 9, 8, 7 ਤੇ ਲਿਆ ਸਕਦੇ ਹੋ ਕਿ ਆਪਣੇ ਆਪ ਨੂੰ ਸਮਝਾਉਣਾ ਕਿ ਭਾਈ ਈਗੋ ਨਹੀਂ ਕਰਨੀ, ਨਹੀਂ ਅਹੰਕਾਰ ਨਹੀਂ, ਉਹ ਤੇ ਸਿਰਫ ਸਮਝਾ ਹੀ ਸਕਦੇ। ਕੋਈ ਬੰਦਾ ਕਹਿੰਦਾ ਜੀ ਮੈਂ ਮੋਹ 0 ਕਰ ਲਿਆ, ਠੀਕ ਹੈ, ਬੰਦਾ ਕਹਿੰਦਾ ਜੀ ਮੋਹ 0 ਕਰ ਲਿਆ, ਬਹੁਤ ਮੁਸ਼ਕਿਲ ਹੈ, ਬਹੁਤ ਹੀ ਮੁਸ਼ਕਿਲ ਹੈ। ਤੁਸੀਂ ਹੁਣੇ ਗੱਲ ਕਰ ਰਹੇ ਸੀ ਸੰਤਾਨ ਦੀ, ਮੈਨੂੰ ਤਾਂ ਕੋਈ ਐਸਾ ਪੇਰੈਂਟ ਨਜ਼ਰ ਨਹੀਂ ਆਇਆ ਕਿ ਜਿਹੜਾ ਪੇਰੈਂਟ ਇਹ ਕਹਿ ਦੇਵੇ ਵੀ ਮੇਰੇ ਬੱਚਿਆਂ ਦੇ ਵਿੱਚ ਤੇ ਦੁਨੀਆਂ ਦੇ ਬੱਚੇ ਚ ਬਿਲਕੁਲ 0 ਫਰਕ ਹੋ ਗਿਆ। ਬੜਾ ਮੁਸ਼ਕਿਲ ਹੈ ਬਈ, ਬਹੁਤ ਮੁਸ਼ਕਿਲ ਹੈ ਕਿ ਬਿਲਕੁਲ 0 ਫਰਕ ਕਰ ਦਈਏ ਕਿ ਆਪਣੇ ਬੱਚੇ ਦੇ ਵਿੱਚ ਔਰ ਦੂਸਰਿਆਂ ਦੇ ਬੱਚਿਆਂ ਦੇ ਵਿੱਚ, ਆਪਣੇ ਪੇਰੈਂਟਸ ਔਰ ਦੂਸਰਿਆਂ ਦੇ ਪੇਰੈਂਟਸ ਦੇ ਵਿੱਚ 0 ਹੋ ਜਾਵੇ ਬਿਲਕੁਲ। ਅਸੀਂ ਆਪਣੀ ਮਦਰ ਦੀ ਤਰ੍ਹਾਂ ਕਿਸੇ ਨੂੰ ਵੀ ਪਿਆਰ ਕਰ ਸਕਦੇ ਹਾਂ, ਉਹ ਵੀ ਸਾਡੇ ਮਦਰ ਦੀ ਤਰ੍ਹਾਂ ਹੀ ਆ, ਪਰ ਕਹਿ ਲਈਏ 0 ਵੀ ਫਰਕ ਹੋ ਗਿਆ, ਬੜਾ ਮੁਸ਼ਕਿਲ ਹੈ ਵੀ ਹਰੇਕ ਦੇ ਬੱਚੇ ਨੂੰ ਆਪਣਾ ਬੱਚਾ ਮੰਨ ਲੈਣਾ, ਬਰਾਬਰ ਕਰ ਲੈਣਾ, ਇਹ ਬਹੁਤ ਬਹੁਤ ਮੁਸ਼ਕਿਲ ਹੈ ਵੀ ਅਸੀਂ ਕਹਿ ਦਈਏ ਵੀ ਇੱਦਾਂ ਹੋ ਗਿਆ, ਮੋਹ 0 ਹੋ ਗਿਆ ਜੀ, ਬਿਲਕੁਲ ਹੀ ਮੋਹ 0 ਹੋ ਗਿਆ, ਨਹੀਂ ਇਹ ਮੇਰੇ ਖਿਆਲ ਨਾਲ ਹਜੇ ਤੱਕ ਕੋਈ ਐਸੇ ਕੋਈ ਮੇਰੀ ਨਿਗਾਹ ਦੇ ਵਿੱਚ ਕੋਈ ਦੁਨੀਆਂ ਦੇ ਵਿੱਚ 8 billion ਲੋਕ ਨੇ ਕੋਈ ਐਸਾ ਮਾ, ਅਸੀਂ ਵੀ ਆਰ ਆਲ ਸਟ੍ਰਾਈਵਿੰਗ। ਆਖਰੀ ਤੁਹਾਡਾ ਪੁਆਇੰਟ ਕਿ ਜਰਨੀ ਦੀ ਜਿਹੜੀ ਤੁਸੀਂ ਗੱਲ ਕੀਤੀ ਉਹ ਮੈਂ ਬਿਲਕੁਲ ਐਗਰੀ ਕਰਦਾ ਕਿ ਵੀ ਆਰ ਆਲ ਔਨ ਅਵਰ ਜਰਨੀ, ਆਪਣੀ ਸੰਸਾਰਿਕ ਯਾਤਰਾ ਜਰਨੀ ਪੂਰੀ ਕਰਕੇ ਚਲੇ ਜਾਣਾ। ਇੱਥੇ ਡਾਇਨਾਸੌਰ ਵੀ 25 million ਸਾਲ ਪਹਿਲਾਂ ਚਲੇ ਜਾਓ, ਇੱਥੇ ਡਾਇਨਾਸੌਰ ਵੀ ਐਗਜ਼ਿਸਟ ਕਰਦੇ ਸੀਗੇ, ਦੁਬਾਰਾ ਆਏ ਨਹੀਂ, ਇਟ ਵਾਜ਼ ਪਾਰਟ ਆਫ ਦਾ ਐਵੋਲੂਸ਼ਨ ਬਈ। 25 million ਸਾਲ ਪਹਿਲਾਂ ਜਦੋਂ ਕਿ ਇਨਸਾਨ ਤੇ ਅਸੀਂ ਤੇ 5000 10000 20000 1 lakh 2 lakh साल की गल कर सकते ना, इस तो ज्यादा तो साडा कोई इंसान का तो कोई वजूद नहीं है इस ह्यूमन रेस का, इस ह्यूमन स्पीशीज का। जो 25 मिलियन 1 मिलियन नहीं गल 25 मिलियन साल पहला इतने धरती से राजे की तरह से डायनासोर से, दिस वॉज वन ऑफ दो स्पीशीज जो जमीन ते भी रह सकते थे, पानी च भी रह सकते थे, ताकतवर बड़े बड़े, उन्हों का अज कोई वजूद नहीं है, खत्म हो गए, पार्ट ऑफ द एवोल्यूशनरी प्रोसेस है। और हजारा ही स्पीशीज जड़िया ने, हजारा ही स्पीशीज खत्म हो गई, एक्सटिंक्ट हो गई, इस प्लैनेट ते नहीं है, और कई नवी स्पीशीज जड़िया ने आ रही ने। तुसी अज समुद्र जाओ रोज नवी स्पीशीज मिलती, हुण ते नाम भी नहीं रख दे उहदा, समुद्र दे विच जाके नवी स्पीशीज साइंटिस्ट लभ लैंदे, कहा जी नवी आ गई जी आ स्पीशीज जी। ਹਾਂਜੀ ਅਨਿਲ ਜੀ ਤੁਸੀਂ, ਸੋਰੀ ਗੱਲ ਲੰਬੀ ਹੋ ਗਈ, ਤੁਸੀਂ ਕੁਝ ਐਕਸਪਲੇਨ ਕਰਨਾ ਚਾਹੋਗੇ?
ਅਸਲ ਮੈਂ ਨਾ ਹਮ ਥੋੜਾ ਸਾ ਆਪਕੇ ਨੇ ਪਹਿਲੇ ਬਾਤ ਕੋ ਮੈਂ ਸਪਸ਼ਟ ਕਰ ਦੂੰ ਕਿ ਪ੍ਰਸੰਨਤਾ ਜੋ ਹੈ ਨਾ, ਪ੍ਰਸੰਨਤਾ ਕਾ ਸਾਧਨ ਮਾਤਰ ਏਕ ਸੰਤੁਸ਼ਟੀ ਹੈ। ਜਬ ਆਪ ਆਪਣੇ ਸੰਸਾਧਨੋ ਸੇ, ਆਪਣੇ ਪਰਿਵਾਰ ਸੇ, ਆਪਣੇ ਸੰਬੰਧੋ ਸੇ ਸੰਤੁਸ਼ਟ ਹੋ ਜਾਤੇ ਹੈ, ਤੋ ਪ੍ਰਸੰਨਤਾ ਵਹਾਂ ਸੇ ਫੂਟਤੀ ਹੈ, ਠੀਕ ਹੈ ਜੀ। ਤੋ ਪ੍ਰਸੰਨਤਾ ਕਾ ਜੋ ਸਾਧਨ ਹੈ ਵੋ ਵਹੀ ਹੈ। और दूसरी बात जहां तक ये है कि देखिए ऐसा है कि ये जो विषय है ये आध्यात्मिक का है। अब एक हम हर विकलांग के हम साथ हैं, मैं तो इस बात का बड़ा ध्यान रखता हूं जी, कोई किसी व्यक्ति को अगर कोई समस्या है तो मैं अपने सारे काम धाम छोड़ के पहले मैं उसकी मदद करने की कोशिश करता हूं ताकि उसे कोई समस्या ना हो। लेकिन बात ऐसी है कि अब वो जो उसको रूप मिला उसमें से कितने उसका उसका सदुपयोग कर पाए, ठीक है। तो ये होते हैं, कुछ उदाहरण होते हैं, लेकिन ये जो साधन बनता है, जिस दिन हम इस बात को समझ जाएंगे, जिस दिन हम इस बात को कहना छोड़ देंगे और तुम मैंने जानता नहीं, जिस दिन हम इस बात को कहना छोड़ देंगे, जिस दिन हम सबके सामने नम्र हो जाएंगे, जिस दिन हम मानवता के अलावा और कुछ करेंगे ही नहीं, उसके बाद ये दुनिया अपने आप बदलेगी। आपने एक बात देखी और होगी, इतनी आधुनिकता आने के उपरांत भी बहुत बड़ा वर्ग दुखी है, बहुत बड़ा इस दुनिया के अंदर जो वर्ग है दुखों की जो का जो आकार है वो कम नहीं हुआ है, बड़ा है। तो वो इस बात का प्रमाण है कि जब तक व्यक्ति कर्मों को ठीक करके सही रास्ते पे संलग्न नहीं होगा, अगली यात्रा उसको उसके अनुसार ही मिलेगी। हमें अहम छोड़ना पड़ेगा, तो मैंने जानता नहीं है छोड़ना पड़ेगा, ये सारी चीजें जिस दिन हम त्याग देंगे उस दिन हम बड़े उच्च चरित्र को पैदा हो जाते हैं, अगला क्रम को हम धारण करते हैं। ये सिर्फ व्यक्ति के ऊपर स्वयं के ऊपर निर्भर है।
देखो ओदे लई सानू अगले जन्म दी इंतजार करने दी जरूरत नहीं, मेरा जाती तौर ते मनना है वो इसे जन्म च साडे सारे नाल हो रहा है। मैं बाकी किसी की गल नहीं कर सकता, मैं अपने एक्सपीरियंस की गल बस यही शेयर कर सकता है कि 999 चैलेंजेस ने, कल 1000 से अज भी 999 बरकरार ने, कल लाइफ दे विच 1000 चैलेंजेस से अज भी 999 बरकरार ने। और मैं किसी ऐसे महापुरुष के दर्शन नहीं किते जिहड़ा कोई कह दे कि जी मैं एक भी चीज जिहड़ी है काम क्रोध लोभ मोहंकार एक भी चीज भी ऑन अ स्केल ऑफ 0 to 10 मैं उहदे च जीरो कर दिती है, नहीं। तो साडे लई भी ये चैलेंजेस बरकरार रहने ने, तो असीं अपने लोग थोड़ा 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 बेबी स्टैप्स दे विच जो कुछ भी अपनी लाइफ दे विच वधिया कर सकदे आ करी जाइए। बहुत सारियां गलतियां साडे कोल होणगियां, सो बुद्धा जी कहिंदे आ सब तो पहला जो तुहाडी माफी दा कोई हकदार है ते तुसीं हो, माफ करो अपने आप नूं अगे वधो। एक वक्री गल दस दिना जो मैं रिसेंटली सुनी, मैनू बड़ी वधिया लगी कि इंसान तो कोई भी ऐसी गलती नहीं है जिन्हों माफ ना किया जा सके, अगे वधो, जो जो चंगे काम कर सकते हो वो अपने वालों करी जाओ। और ये तो फिर श्री भगवत गीता जी भी आंदा है कि कर्म करो फल की इच्छा मत करो, सिंपल बिल्कुल सही गल है। जिहड़ी चीज चंगी लगती है, कोई कुराने पाक तो चंगी लगती है, कोई बाइबल तो, कोई श्री भगवत गीता चो, कोई बुद्धा जी ने चंगी गल कहती, कोई श्री गुरु ग्रंथ साहब तो, जिथो जिथो कोई चंगी चीज मिलती है थोड़ी बहुती अपलाई कर करके अपनी लाइफ नू ईजी वधिया करी जाओ। बाकी साडे सारे दी अपनी अपनी जर्नी है, सारे ने आपां चले जाना। और चैलेंजेस मेरे मुताबिक मैं अपनी गल कर रहा है, हो सकता है भी किसी ने चैलेंज पूरी तरह पार पा ले हुण। मैं तो कहना है कि मेरी लाइफ च बड़े सारे चैलेंजेस बरकरार ने। सो जो असी कोई ऐसा कोई इंसान जे कोई कहंदा है कि जी मैं चैलेंजेस तू पार पा लिया, वी विल लव टू हैव डिस्कशन विद दैट परसन, ठीक है। नहीं ना बस ये कहना चाहते हैं कि तुम कुछ साबित करो, साढ़े को साबित करने कुछ है ही नहीं, असि तो अजे थोड़ी बहुत चीज, मतलब मैं तो उही गल कर रहा कि ग्रेड 1 का स्टूडेंट है, यह सारिया PhD लेवल दल ने।